दंडवत बंदन अनेक बार सर्व कला समरथ डोलन फेरा को प्रभु नानक दे कर हथ ज्ञान अंजन गुरदिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन वृत्तियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि राजे भीमचंद के वजीर ने बहुत तरह दियां गल्लां कह के राजे भीमचंद नूं समझाया। जिस तरह वजीर ने राजे नूं समझाया इसका जिक्र भाई करतार सिंह जी कलास वाली इस प्रकार दे नाल करदे ने। मैं अज दी कथा नूं इत्थों प्रारंभ करदा।
वेखो राजा जी आप दना पारे वड्डी आप ताई सोच चाहिए जी जिस गल दे विच ना लाभ कोई एवें उसनूं क्यों हिलाइए जी ओ गद्दी फकीरां दी समझ लवो वैर उस दे नाल क्यों पाइए जी जित गए तां हाथ की आवणा है मता हारना शर्म उठाइए जी है तंबू ते हाथी दी गल केड़ी इस ख्याल नू दिलों भुलाइए जी राजे ताई वजीर करतार सिंगा हान लाभ सारी समझाई जी।
करतार सिंह जी कलास वाले लिखते ने कि बड़िया गल्लां कह के वजीर ने राजे नू समझाउण दा जतन कीता की हानियां होणगियां ते की लाभ होणगे गुरु दे नाल विगाड़ पैदा करन दे इह सारा कुछ समझाया पर राजे ने वजीर दी गल ना मन्नी।
भीम चंद मत मत न जानी मानी महद राज मद पानी।
ग्रंथाकार भाई संतोख सिंह जी लिखते ने पर जिहड़ा हंकारी ते खोटी बुद्ध वाला राजा भीम चंद सी उसने रता भी वजीर दी गल नूं ना मन्निया क्योंकि जिहड़ा राजा सी ओ राज रूपी नशे दे पीण वाले वड्डे हंकारी ने गल ना मन्नी क्योंकि उसनूं अपने राज दा वड्डा हंकार सी।
पानी बूंद चिकन घट सानी सानी कपट बुद्ध बरवानी।
हुण कवि संतोख सिंह जी एक प्रमाण देंदे ने कि जिस तरह चीक ने घड़े दे उते पानी दी बूंद टिक नहीं सकदी ओ तिलक के थले डिग पैंदी है इसे तरह दियां गल्लां सन वजीर दियां जिन्हां ने राजे दे मन दे उते रता भी प्रभाव नहीं पाया भाव के राजे ने गल ना मन्नी।
सानी कपट बुद्ध बरवानी भाव के कपट दे नाल मिल के राजे भीमचंद दी बुद्धि कमली होगी। सिर कलगी तर जिस मन फेरा फेरा फेरे उन गुर ने नेरा।
कवि संतोख सिंह जी लिखते ने कि सतगुरु गोविंद सिंह सच्चे पातशाह जी ने उस दे मन नू ऐसा फेर दिता
ਫੇਰਾ ਫੇਰਿਓ ਨਾ ਗੁਰਨ ਕੇ ਨੇਰਾ, ਭਾਵ ਕੇ ਵਜ਼ੀਰ ਦਾ ਫੇਰਿਆ ਨਾ ਮੁੜਿਆ ਗੁਰੂ ਜੀ ਦੇ ਵੱਲੋਂ ਉਹ ਰਾਜਾ। ਚਾਹਤ ਉੱਤਰ ਦੇਤ ਵਜ਼ੀਰ, ਜੀਰਨ ਬੈਸ ਜਾਣ ਬਿਨ ਤੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਵਜ਼ੀਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਫੇਰ ਹੁਣ ਆਪਣੇ ਵਜ਼ੀਰ ਨੂੰ ਰਾਜਾ ਸਿੱਖਿਆ ਦੇਣ ਦਾ ਯਤਨ ਕਰਦਾ ਹੈ, ਰਾਜਾ ਵਜ਼ੀਰ ਨੂੰ ਵੱਡੀ ਉਮਰ ਵਾਲਾ ਅਤੇ ਬੇਹੌਸਲਾ ਜਾਣ ਕੇ ਇਸ ਤਰ੍ਹਾਂ ਕਹਿੰਦਾ। ਗੁਰ ਸ਼ਰਧਾ ਤੇ ਮਹਿਦ ਕਚੇਰਾ, ਚੇਰਾ ਬਣਿਓ ਨ ਭਾਗ ਮੰਦੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਸ਼ਰਧਾ ਤੋਂ ਬਹੁਤ ਹੀ ਜ਼ਿਆਦਾ ਰਾਜਾ ਭੀਮ ਚੰਦ ਕੱਚਾ ਹੈ। ਚੇਰਾ ਬਣਿਓ ਨਾ ਭਾਗ ਮੰਦੇਰਾ, ਮੰਦੇ ਭਾਗਾਂ ਵਾਲਾ ਸੀ, ਸਤਿਗੁਰਾਂ ਦਾ ਸੇਵਕ ਨਹੀਂ ਬਣਿਆ। ਜਿਸ ਕੋ ਪ੍ਰਭ ਨੇ ਭਲਾ ਨ ਕਰਨਾ, ਕਰਨਾ ਕਿਮ ਪ੍ਰਾਪਤ ਗੁਰ ਸਰਨਾ। ਪਰ ਕਵੀ ਜੀ ਲਿਖਦੇ ਨੇ ਕਿ ਜਿਸ ਮਨੁੱਖ ਦਾ ਪ੍ਰਭੂ ਨੇ ਭਲਾ ਕਰਨਾ ਨਹੀਂ ਚਾਹੁੰਦਾ, ਫਿਰ ਉਸ ਦੇ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਕਰਨਾ ਨਹੀਂ ਹੁੰਦੀ। ਭਾਵ ਕਿ ਜਿਹਦਾ ਪ੍ਰਭੂ ਭਲਾ ਕਰਨਾ ਨਹੀਂ ਚਾਹੁੰਦਾ, ਉਹਦੇ ਤੇ ਕਦੇ ਵੀ ਐਸੀ ਪ੍ਰਾਪਤੀ ਨਹੀਂ ਹੁੰਦੀ ਕਿ ਗੁਰੂ ਦੇ ਸ਼ਰਨ ਦੇ ਵਿੱਚ ਉਹ ਚਲਿਆ ਜਾਵੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸੁਣ ਵਜ਼ੀਰ ਪਾਖਿਓ ਕਹਾਂ, ਮੋਹ ਪ੍ਰਤਾਪ ਘਟਾਏ, ਜਿਹ ਸੋ ਵਧਿਓ ਵਿਰੋਧ ਬਹੁ, ਤਿਸ ਕੋ ਕਿਮ ਟਿਗ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਰਾਜਾ ਭੀਮ ਚੰਦ ਆਪਣੇ ਵਜ਼ੀਰ ਨੂੰ ਕਹਿੰਦਾ, ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਨੇ, ਐਸੀਆਂ ਗੱਲਾਂ ਕਹਿ ਕੇ ਤੂੰ ਮੇਰੇ ਵੱਡੇ ਪ੍ਰਤਾਪ ਨੂੰ ਘਟਾਇਆ ਹੈ, ਤੇ ਦੂਸਰੇ ਪਾਸੇ ਤੂੰ ਗੁਰੂ ਦੀ ਸੋਭਾ ਕੀਤੀ ਹੈ ਜਿਹੜਾ ਮੇਰਾ ਵਿਰੋਧੀ। ਹਮ ਠਾਕੁਰ ਕੀ ਭਗਤ ਕਰਨ ਤੇ, ਪ੍ਰਭ ਪ੍ਰਤਿਮਾ ਕੋ ਨਿਤ ਅਰ ਚੰਤੇ। ਭੀਮ ਚੰਦ ਕਹਿੰਦਾ, ਅਸੀਂ ਤੇ ਠਾਕਰਾਂ ਦੀ ਪੂਜਾ ਕਰਦੇ ਹਾਂ, ਉਹਦੀ ਭਗਤੀ ਕਰਦੇ ਹਾਂ, ਤੇ ਠਾਕਰਾਂ ਦੀ ਮੂਰਤੀ ਦੀ ਹੀ ਨਿਤ ਸੇਵਾ ਕਰਦੇ। ਜੇ ਸੈਲਣ ਕੀ ਸਭ ਠਕੁਰਾਈ, ਪੂਜੈ ਸਾਲ ਗਰਾਮ ਸਦਾਈ। ਰਾਜਾ ਭੀਮ ਚੰਦ ਕਹਿੰਦਾ ਕਿ ਜਿੰਨੇ ਵੀ ਸਾਰੇ ਦੇ ਸਾਰੇ ਪਹਾੜੀ ਰਾਜੇ ਨੇ, ਜੋ ਕਿ ਪਹਾੜਾਂ ਦੇ ਮਾਲਕ ਨੇ, ਉਹ ਸਾਰੇ ਦੇ ਸਾਰੇ ਸਾਲ ਗ੍ਰਾਮ ਦੇ ਭਾਵ ਕੇ ਪੱਥਰ ਦੀ ਪੂਜਾ ਕਰਦੇ ਨੇ, ਪੱਥਰ ਦੀਆਂ ਮੂਰਤੀਆਂ ਦੀ। ਰਾਜਪੂਤ ਹਮ ਬੰਸ ਬਡੇਰੇ, ਰਹੇ ਸਦੀਵ ਮੂਰਤਨ ਚੇਰੇ। ਅਸੀਂ ਸਾਰੇ ਦੇ ਸਾਰੇ ਜਿੰਨੇ ਵੀ ਰਾਜਪੂਤ ਰਾਜੇ ਹਾਂ, ਇਹ ਸਦੀਵੀ ਤੌਰ ਦੇ ਉੱਤੇ ਸ਼ੁਰੂ ਤੋਂ ਲੈ ਕੇ ਮੂਰਤੀਆਂ ਦੇ ਹੀ ਚੇਲੇ। ਤਿਸ ਕੋ ਤਜ ਅਬ ਨਰ ਤਨ ਪਾਸ, ਜਾਏ ਕਰੈ ਥਿਰ ਹੈ ਅਰ ਦਾਸ। ਭੀਮ ਚੰਦ ਵਜ਼ੀਰ ਨੂੰ ਕਹਿੰਦਾ ਕਿ ਤੇਰੀ ਸਿੱਖਿਆ ਦੇ ਮੁਤਾਬਕ ਇਹ ਤੇਰਾ ਕਹਿਣਾ ਹੈ ਕਿ ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਚਲਿਆ ਜਾਵਾਂ। ਕਹਿੰਦਾ ਕਿ ਐਸੀਆਂ ਮੂਰਤਾਂ ਨੂੰ ਛੱਡ ਕੇ, ਠਾਕਰ ਦੀਆਂ ਮੂਰਤੀਆਂ ਨੂੰ ਛੱਡ ਕੇ, ਤੇਰਾ ਇਹ ਖਿਆਲ ਹੈ ਕਿ ਇੱਕ ਸਰੀਰਧਾਰੀ ਦੇ ਕੋਲ ਮੈਂ ਚਲਿਆ ਜਾਵਾਂ, ਉਹਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਾਂ। ਇਸ ਪ੍ਰਕਾਰ ਨਹੀਂ ਲਾਇਕ ਮੋਕੋ, ਅਪਰ ਬਾਤ ਸਮਝਾਵੋ ਤੋ ਕੋ। ਭੀਮ ਚੰਦ ਕਹਿੰਦਾ ਕਿ ਤੇਰੀ ਗੱਲ ਮੈਂ ਕਿਸੇ ਵੀ ਤਰੀਕੇ ਦੇ ਨਾਲ ਕਦੇ ਨਹੀਂ ਮੰਨਾਂਗਾ, ਕਿਉਂਕਿ ਐਸੀ ਗੱਲ ਮੰਨਣੀ ਮੇਰੇ ਵਾਸਤੇ ਬਿਲਕੁਲ ਵੀ ਯੋਗ ਹੀ ਨਹੀਂ ਹੈ। ਇਸ ਤੋਂ ਇਲਾਵਾ ਕਹਿੰਦਾ ਅਪਰ ਬਾਤ ਸਮਝਾਵੋ ਤੋ ਕੋ, ਇੱਕ ਹੋਰ ਵੀ ਗੱਲ ਮੈਂ ਤੈਨੂੰ ਸਮਝਾਉਂਦਾ। ਸਕਲ ਸੈਲ ਪਤ ਸਿੱਖ ਨ ਕੋ, ਗੁਰ ਸਮੀਪ ਨਾ ਪਹੁੰਚੈ ਸੋ। ਇਸ ਤੋਂ ਇਲਾਵਾ ਜਿੰਨੇ ਵੀ ਪਹਾੜੀ ਨੇ, ਉਹਨਾਂ ਦੇ ਵਿੱਚੋਂ ਕੋਈ ਵੀ ਗੁਰੂ ਦਾ ਸਿੱਖ ਨਹੀਂ, ਤੇ ਕੋਈ ਵੀ ਗੁਰੂ ਦੇ ਕੋਲ ਨਹੀਂ ਜਾਂਦਾ। ਆਪਣ ਵੱਡਨ ਕੀ ਰੀਤ ਚਲੰਤੇ, ਸਭ ਪ੍ਰਤਿਮਾ ਕੀ ਪੂਜ ਕਰੰਤੇ। ਕਹਿੰਦਾ ਕਿ ਆਪਣੇ ਵੱਡਿਆਂ ਦੀ ਮਰਿਆਦਾ ਨੂੰ ਪੂਰਾ ਕਰਕੇ ਸਾਰਿਆਂ ਪਹਾੜੀਆਂ ਨੇ ਰੱਖਿਆ ਹੋਇਆ, ਕੋਈ ਵੀ ਜਾਂਦਾ ਨਹੀਂ ਹੈ ਪ੍ਰਭੂ ਦੀ ਮੂਰਤੀ ਨੂੰ ਛੱਡ ਕੇ। ਮੈਂ ਇਹ ਕੱਲ ਹੀ ਨਿਜ ਮਤ ਛੋੜ ਕੈਸੇ ਬਣੋ ਸਿੱਖ ਗੁਰ ਓਰ। ਤੇ ਸਾਰਿਆਂ ਨੂੰ ਛੱਡ ਕੇ ਮੈਂ ਇਕੱਲਾ ਹੀ ਆਪਣੀ ਮਤ ਨੂੰ ਛੱਡ ਕੇ ਕਿਸ ਤਰੀਕੇ ਦੇ ਨਾਲ ਗੁਰੂ ਦੇ ਕੋਲ ਜਾ ਸਕਦਾ। ਗਿਰ ਪਤ ਸਗਰ ਹਾਸ ਬਖਾਨ ਗਜ ਲੈ ਬੇਹਤ ਸਿੱਖ ਪਛਾਣ। ਭੀਮ ਚੰਦ ਕਹਿੰਦਾ ਕਿ ਜੇ ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਚਲਾ ਗਿਆ ਤੇ ਜਿੰਨੇ ਵੀ ਪਹਾੜੀ ਰਾਜੇ ਨੇ ਉਹ ਸਾਰੇ ਦੇ ਸਾਰੇ ਮੇਰਾ ਬਹੁਤ ਜ਼ਿਆਦਾ ਮਖੌਲ ਉਡਾਉਣਗੇ। ਉਹ ਸਾਰੇ ਕਹਿਣਗੇ ਕਿ ਦੇਖੋ ਇੱਕ ਹਾਥੀ ਨੂੰ ਲੈਣ ਦੇ ਵਾਸਤੇ ਗੁਰੂ ਦਾ ਸਿੱਖ ਬਣ ਗਏ। ਜਬ ਕਦਾਚਿਤ ਬਣ ਸਮਾਜਾ ਜੇ ਨਿਜ ਧਰਮ ਵਿਖੇ ਦਿੜ ਰਾਜਾ। ਕਹਿੰਦਾ ਕਿ ਜਿੰਨੇ ਵੀ ਰਾਜੇ ਨੇ ਸਾਰੇ ਦੇ ਸਾਰੇ ਆਪਣੇ ਮੂਰਤੀ ਧਰਮ ਦੇ ਵਿੱਚ ਪੱਕੇ ਨੇ, ਉਹ ਕਦਾਚਿਤ ਵੀ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਜਾਂਦੇ ਤੇ ਮੈਂ ਜਾ ਕੇ ਮਖੌਲ ਆਪਣਾ ਕਿਉਂ ਉਡਾਉਣਾ। ਮੋਕੋ ਕਹਿ ਤਰਕ ਨਾ ਸਾਥੀ ਕਰ ਲਾਲਚ ਲੈ ਬੇਹਿਤ ਹਾਥੀ। ਸਾਰੇ ਦੇ ਸਾਰੇ ਦਲੀਲਾਂ ਪੇਸ਼ ਕਰਕੇ ਤਰਕ ਕਰਨਗੇ ਕਿ ਹਾਥੀ ਨੂੰ ਲੈਣ ਦਾ ਲਾਲਚ ਰਾਜੇ ਨੇ ਧਾਰਨ ਕੀਤਾ, ਇਸ ਕਰਕੇ ਗੁਰੂ ਦਾ ਜਾ ਕੇ ਚੇਲਾ ਬਣ ਗਏ। ਬਾਣੀ ਉਜਾਏ ਸਾਹਿਬ ਕੋ ਸਿੱਖ ਇਸ ਪ੍ਰਕਾਰ ਹੈ ਬਾਤ ਭਵਿੱਖ। ਕਹਿੰਦਾ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਗੱਲ ਹੋਣ ਵਾਲੀ ਹੈ ਕਿ ਸਾਰੇ ਮੈਨੂੰ ਕਹਿਣਗੇ ਕਿ ਹਾਥੀ ਨੂੰ ਲੈਣ ਕਰਕੇ ਗੁਰੂ ਦਾ ਜਾ ਕੇ ਇਹ ਚੇਲਾ ਬਣ ਗਿਆ ਤੇ ਮੈਂ ਐਸਾ ਕਦੇ ਆਪਣੇ ਆਪ ਨੂੰ ਕਹਾਉਣਾ ਨਹੀਂ ਚਾਹੁੰਦਾ। ਲਖ ਕਲੰਕਤ ਕੁਲ ਇਨਕੀਨਸ ਤੋਵ ਮਤ ਲੈ ਬਣੈ ਨਹੀਂਨਸ। ਵਜ਼ੀਰ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਸਾਰੇ ਇਸ ਤੋਂ ਇਲਾਵਾ ਮੈਨੂੰ ਇਹ ਵੀ ਕਹਿਣਗੇ ਕਿ ਰਾਜੇ ਭੀਮ ਚੰਦ ਨੇ ਆਪਣੇ ਕੁਲ ਨੂੰ ਕਲੰਕ ਲਾ ਦਿੱਤਾ ਹੈ, ਤੇਰੀ ਮਤ ਲੈ ਕੇ ਮੈਂ ਐਸੀ ਹਾਨੀ ਵਾਲੀ ਗੱਲ ਕਦੇ ਵੀ ਕਰ ਨਹੀਂ ਸਕਦਾ। ਅਜ਼ਮਤ ਸਹਿਤ ਜੇ ਗੁਰੂ ਬਤਾਵੇ ਇਹ ਪ੍ਰਤੀਤ ਨਹੀਂ ਮੋਕੋ ਆਵੇ। ਇਸ ਤੋਂ ਇਲਾਵਾ ਵਜ਼ੀਰ ਨੂੰ ਰਾਜਾ ਕਹਿੰਦਾ ਕਿ ਤੂੰ ਕਹਿੰਦਾ ਹੈ ਕਿ ਗੁਰੂ ਕਰਾਮਾਤੀ ਹੈ, ਇਹ ਜਿਹੜੀ ਕਰਾਮਾਤ ਵਾਲੀ ਗੱਲ ਹੈ ਇਹਦੇ ਉੱਤੇ ਵੀ ਮੈਨੂੰ ਯਕੀਨ ਨਹੀਂ। ਦਿੱਲੀ ਵਿਖੇ ਕੈਦ ਗੁਰ ਵੱਡੇ ਨਹੀਂ ਤੁਰ ਕੇਸ਼ਵਰ ਕੈਸੋ ਛੱਡੇ। ਹੁਣ ਕਿਉਂ ਨੀ ਪ੍ਰਤੀਤ ਆਉਂਦੀ ਰਾਜੇ ਨੂੰ ਗੁਰੂ ਦੀ ਕਰਾਮਾਤ ਦੇ ਉੱਤੇ? ਉਸਦਾ ਰਾਜਾ ਖੁਲਾਸਾ ਕਰਦਾ ਹੈ, ਕਹਿੰਦਾ ਕਿ ਦੇਖ ਵਜ਼ੀਰ, ਇਹਨਾਂ ਦਾ ਜਿਹੜਾ ਪਿਤਾ ਸੀ ਭਾਵ ਕਿ ਤੇਗ ਬਹਾਦਰ, ਉਹ ਤੁਰਕ ਬਾਦਸ਼ਾਹ ਦੀ ਕੈਦ ਦੇ ਵਿੱਚ ਪਿਆ, ਪਰ ਕਿਸੇ ਵੀ ਤਰੀਕੇ ਦੇ ਨਾਲ ਉਹ ਬਾਦਸ਼ਾਹ ਦੀ ਕੈਦ ਦੇ ਵਿੱਚੋਂ ਰਿਹਾ ਨਹੀਂ ਹੋ ਸਕਿਆ। ਕਰ ਤੋ ਰਹਿਓ ਬੇਅਦਬੀ ਕਨੀ ਤਹਿ ਕੀ ਬਾਤ ਸਗਲ ਹਮ ਸੁਨੀ। ਭੀਮ ਚੰਦ ਕਹਿੰਦਾ ਕਿ ਉਥੋਂ ਦੀ ਸਾਰੀ ਵਾਰਤਾ ਦਾ ਮੈਨੂੰ ਪਤਾ ਹੈ ਕਿ ਔਰੰਗਜ਼ੇਬ ਬਾਦਸ਼ਾਹ ਨੇ ਤੇਗ ਬਹਾਦਰ ਨੂੰ ਕੈਦ ਦੇ ਵਿੱਚ ਰੱਖਿਆ ਤੇ ਬਹੁਤ ਜ਼ਿਆਦਾ ਸਜ਼ਾਵਾਂ ਵੀ ਦਿੱਤੀਆਂ, ਉਹਨਾਂ ਦੀ ਬਹੁਤ ਜ਼ਿਆਦਾ ਉਹ ਬੇਅਦਬੀ ਵੀ ਕਰਦਾ ਰਿਹਾ। ਕਰਾਮਾਤ ਤੇਹ ਸਾਥ ਨਾ ਕਰੀ ਸਰਬ ਅਵਗਿਆ ਨਿਜ ਪਰ ਜਰੀ। ਕਹਿੰਦਾ ਕਿ ਜੇਕਰ ਗੁਰੂ ਤੇਗ ਬਹਾਦਰ ਦੇ ਵਿੱਚ ਕੋਈ ਕਰਾਮਾਤ ਹੁੰਦੀ ਤੇ ਕਰਾਮਾਤ ਕਰਕੇ ਉਹ ਕਿਉਂ ਨਾ ਦਿਖਾਉਂਦਾ, ਸਾਰੀ ਦੀ ਸਾਰੀ ਅਵਗਿਆ ਉਸਨੇ ਆਪਣੇ ਸਰੀਰ ਦੇ ਉੱਤੇ ਸਹਾਰੀ, ਪਰ ਕਰਾਮਾਤ ਉਹਦੇ ਵਿੱਚ ਹੈ ਹੀ ਕੋਈ ਨਹੀਂ ਸੀ, ਇਸ ਕਰਕੇ ਉਹ ਕੁਝ ਕਰ ਨਾ ਸਕਿਆ।
ਹਾਥ ਨਾ ਪਾਮ ਤਾਹੇ ਕੋ ਟੂਟਾ ਨਾਹਿਨ ਕਿਤ ਤੇ ਰਾਜ ਨਿਖੂਟਾ।
ਕਿੰਨੀਆਂ ਤੇਗ ਬਹਾਦਰ ਨੂੰ ਸਜਾਵਾਂ ਦਿੱਤੀਆਂ, ਕਿੰਨੀ ਬੇਅਦਬੀ ਕੀਤੀ, ਉਹਦੇ ਨਾਲ ਦੇ ਸਿੱਖਾਂ ਨੂੰ ਸ਼ਹੀਦ ਵੀ ਕੀਤਾ, ਪਰ ਕਹਿੰਦਾ ਕਿ ਦੇਖੋ ਕਰਾਮਾਤ ਦੇ ਨਾਲ ਰਾਜੇ ਔਰੰਗਜ਼ੇਬ ਨੂੰ ਕੋਈ ਵੀ ਦੁੱਖ ਨਹੀਂ ਪਹੁੰਚਿਆ, ਉਹਦਾ ਨਾ ਕੋਈ ਹੱਥ ਟੁੱਟਿਆ ਨਾ ਪੈਰ ਟੁੱਟਿਆ, ਇਸ ਤੋਂ ਇਲਾਵਾ ਉਹਦੇ ਹਿੰਦੁਸਤਾਨ ਰਾਜ ਦੇ ਵਿੱਚ ਕਿਤੇ ਵੀ ਕੋਈ ਰਾਜ ਖੁੱਸਿਆ ਨਹੀਂ, ਭਾਵ ਕਿ ਉਸੇ ਤਰੀਕੇ ਦੇ ਨਾਲ ਉਹਦਾ ਤੇਜ ਪ੍ਰਤਾਪ ਬਰਕਰਾਰ ਰਿਹਾ।
ਅਲਪ ਜਾਤ ਜੇ ਜਾਣਤ ਨਾਹੀ ਮਿਲੇ ਹਜ਼ਾਰੋ ਤਿਨਕੇ ਪਾਹੀ।
ਵਜ਼ੀਰ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਤੈਨੂੰ ਇਸ ਤਰ੍ਹਾਂ ਦਾ ਇੱਕ ਵਿਸ਼ਵਾਸ ਹੈ ਕਿ ਗੁਰੂ ਦੇ ਵਿੱਚ ਕਰਾਮਾਤ ਹੈ। ਦਰਅਸਲ ਗੁਰੂ ਦੇ ਵਿੱਚ ਕੋਈ ਵੀ ਕਰਾਮਾਤ ਨਹੀਂ, ਨਾ ਇਸ ਗੋਬਿੰਦ ਸਿੰਘ ਦੇ ਵਿੱਚ ਤੇ ਨਾ ਹੀ ਇਹਦੇ ਪਿਤਾ ਤੇਗ ਬਹਾਦਰ ਦੇ ਵਿੱਚ। ਦਰਅਸਲ ਅਲਪ ਜਾਤ ਜੇ ਜਾਣਤ ਨਾਹੀ, ਭਾਵ ਕੇ ਛੋਟੀਆਂ ਜਾਤਾਂ ਵਾਲੇ ਜਿਹੜੇ ਕੁਝ ਨਹੀਂ ਜਾਣਦੇ, ਮਿਲੇ ਹਜ਼ਾਰੋਂ ਤਿਨਕੇ ਪਾਹੀ, ਐਸੇ ਹੀ ਜਿਹੜੇ ਲੋਕ ਨੇ ਉਹਨਾਂ ਦੇ ਜਾ ਕੇ ਚੇਲੇ ਬਣੇ ਹੋਏ ਨੇ।
ਅਬਿਨਾਸ਼ੀ ਕੋ ਗੋਰ ਅਵਤਾਰੂ, ਹਾਥ ਜੋਰ ਕਰ ਕਰਤੇ ਉਚਾਰੂ।
ਐਸੇ ਹੀ ਜਿਹੜੇ ਲੋਕ ਨੇ ਉਹ ਗੁਰੂ ਨੂੰ ਜਾ ਕੇ ਕਹਿੰਦੇ ਨੇ ਕਿ ਗੁਰੂ ਅਬਿਨਾਸ਼ੀ ਹੈ। ਅਬਿਨਾਸ਼ੀ ਉਸ ਨੂੰ ਆਖਿਆ ਜਾਂਦਾ ਹੈ ਜਿਹਦਾ ਕਦੇ ਵੀ ਨਾਸ ਨਾ ਹੋਵੇ। ਜੋ ਗੁਰ ਅਵਤਾਰੂ, ਇਸ ਤੋਂ ਇਲਾਵਾ ਲੋਕੀ ਇਹ ਵੀ ਕਹਿੰਦੇ ਨੇ ਕਿ ਗੁਰੂ ਪਰਮੇਸ਼ਰ ਦਾ ਅਵਤਾਰ ਹੈ। ਹਾਥ ਜੋਰ ਕਰ ਕਰਤ ਉਚਾਰੂ, ਭਾਵ ਕੇ ਕੋਈ ਅਵਿਨਾਸ਼ੀ ਤੇ ਕੋਈ ਗੁਰੂ ਅਵਤਾਰ ਕਹਿ ਕੇ ਹੱਥ ਜੋੜ ਕੇ ਕਹਿੰਦੇ ਨੇ, ਪਰ ਉਹਨਾਂ ਨੂੰ ਸੋਝੀ ਨਹੀਂ ਇਸ ਗੱਲ ਦੀ, ਤਾਂ ਹੀ ਇੰਜ ਕਹਿੰਦੇ।
ਪੈਸਾ ਕੌਡੀ ਆਣ ਚੜਾਵਤ, ਝੂਠੋ ਕਹਿ ਕੇ ਬਾਛਤ ਪਾਵੇ।
ਗੁਰੂ ਦੇ ਚਰਨਾਂ ਦੇ ਵਿੱਚ ਕੋਈ ਪੈਸੇ ਅਰਪਣ ਕਰਦਾ ਹੈ ਤੇ ਕੋਈ ਕੌਡੀਆਂ ਆਣ ਕੇ ਅਰਪਣ ਕਰਦਾ ਹੈ, ਤੇ ਝੂਠੇ ਹੀ ਸਾਰੇ ਗੁਰੂ ਦੇ ਸੇਵਕ ਕਹਿੰਦੇ ਨੇ ਕਿ ਸਾਡੇ ਮਨ ਦੀਆਂ ਮੁਰਾਦਾਂ ਇਹਨਾਂ ਦੇ ਚਰਨਾਂ ਦੇ ਵਿੱਚੋਂ ਪੂਰੀਆਂ ਹੁੰਦੀਆਂ ਨੇ। ਭੀਮ ਚੰਦ ਕਹਿੰਦਾ ਐਸੀ ਕੋਈ ਗੱਲ ਹੀ ਨਹੀਂ।
ਜਾਟ ਗਵਾਰ ਲੁਬਾਣੇ ਬਣੀਏ, ਚੀਵਰ ਯਾਦ ਕਹਾਂ ਲੱਗ ਪਣੀਏ।
ਜਿਹੜੇ ਗਵਾਰ ਜੱਟ ਨੇ ਤੇ ਇਸ ਤੋਂ ਇਲਾਵਾ ਜਿਹੜੇ ਲਵਾਣੇ ਤੇ ਬਾਣੀਏ ਨੇ, ਇਸ ਤੋਂ ਇਲਾਵਾ ਜਿਹੜੇ ਛੋਟੀ ਜਾਤ ਦੇ ਚੀਵਰ ਨੇ, ਇਹੀ ਇਹਨਾਂ ਦੇ ਚੇਲੇ ਬਣੇ ਹੋਏ ਨੇ।
ਮਿਲ ਕੇ ਗੁਰ ਗੁਰ ਸਭ ਹੀ ਕਹੇ, ਪ੍ਰਤਿਮਾ ਕੀ ਪ੍ਰਭਤਾ ਨਹੀਂ ਲਹੇ।
ਇਹ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਗਵਾਰ ਨੇ, ਜਿਹੜੇ ਕਿ ਮੂਰਤੀ ਦੀ ਮਹਿਮਾ ਨੂੰ ਜਾਣਦੇ ਨਹੀਂ ਹਨ, ਉਹਦੀ ਪ੍ਰਭਤਾ ਨੂੰ ਨਹੀਂ ਮੰਨਦੇ ਤੇ ਜਾ ਕੇ ਉਹਦੇ ਚਰਨਾਂ ਦੇ ਵਿੱਚ ਉਹਨੂੰ ਗੁਰੂ ਗੁਰੂ ਕਹਿੰਦੇ ਨੇ।
ਹਮ ਤੋ ਰਾਜਪੂਤ ਵੱਡ ਗਿਆ ਤੇ, ਸੁਣਬੇ ਕਥਾ ਪੁਰਾਣਨ ਰਾਤੇ।
ਪਰ ਰਾਜਾ ਭੀਮ ਚੰਦ ਕਹਿੰਦਾ ਹੈ, ਅਸੀਂ ਦੂਸਰਿਆਂ ਦੇ ਵਾਂਗ ਗਵਾਰ ਨਹੀਂ ਹਾਂ, ਅਸੀਂ ਤੇ ਰਾਜਪੂਤ ਹਾਂ ਤੇ ਸਾਨੂੰ ਬਹੁਤ ਜ਼ਿਆਦਾ ਇਸ ਬਾਰੇ ਗਿਆਨ ਹੈ, ਕਿਉਂਕਿ ਅਸੀਂ ਬਹੁਤ ਸਾਰੀ ਕਥਾ ਪੁਰਾਣਾਂ ਦੀ ਸੁਣੀ ਹੋਈ।
ਬੈਰਾਗੀ ਸੰਨਿਆਸੀ ਸਾਧੂ, ਰੰਗੇ ਬਸਤਰਨ ਕੋ ਮਗ ਲਾਦੂ।
ਜਿਹੜੇ ਵੈਰਾਗੀ ਨੇ, ਜਿਹੜੇ ਸੰਨਿਆਸੀ ਨੇ, ਜਿਹੜੇ ਕਿ ਵੱਡੇ ਵੱਡੇ ਸਾਧੂ ਨੇ,
ਰੰਗੇ ਬਸਤਰਨ ਕੋ ਮਗ ਲਾਦੂ,
ਭਾਵ ਕਿ ਇਸ ਤੋਂ ਇਲਾਵਾ ਜਿਹੜੇ ਰੰਗੇ ਬਸਤਰ ਵਾਲਿਆਂ ਦਾ ਰਾਹ ਲੱਭਦੇ ਨੇ, ਅਸੀਂ ਉਹਨਾਂ ਵਰਗੇ।
ਕੰਨ ਪਾਟੇ ਜੋਗੀ ਬ੍ਰਹਮਚਾਰੀ, ਇਨ ਪੂਜਨ ਕੇ ਹਮ ਅਧਿਕਾਰੀ।
ਕਹਿੰਦਾ ਕਿ ਕੰਨ ਪਾਟੇ ਜਿਹੜੇ ਜੋਗੀ ਨੇ, ਜਿਹੜੇ ਕਿ ਬ੍ਰਹਮਚਾਰ ਧਰਮ ਨੂੰ ਧਾਰਨ ਕਰਨ ਵਾਲੇ ਨੇ, ਅਸੀਂ ਤੇ ਉਹਨਾਂ ਨੂੰ ਪੂਜਨ ਦੇ ਅਧਿਕਾਰੀ ਹਾਂ। ਹੁਣ ਰਾਜੇ ਭੀਮ ਚੰਦ ਦਾ ਕਹਿਣ ਤੋਂ ਭਾਵ ਹੈ ਕਿ ਗੁਰੂ ਤੇ ਗ੍ਰਿਸਤੀ ਹੈ, ਗ੍ਰਿਸਤੀ ਗੁਰੂ ਹੋ ਹੀ ਕਿਵੇਂ ਸਕਦਾ ਹੈ। ਜਿਹੜੇ ਐਸੇ ਅਤੀਤ ਸਾਧੂ ਨੇ, ਉਹੀ ਗੁਰੂ ਪਦਵੀ ਨੂੰ ਅਖਤਿਆਰ ਕਰਨ ਵਾਲੇ ਨੇ।
ਗ੍ਰਸਤੀ ਗੁਰੂ ਮਨਿੰਦ ਹਮਾਰੇ, ਰਾਜਪੂਤ ਪੁਨ ਜਾਤ ਉਦਾਰੇ।
ਭੀਮ ਚੰਦ ਕਹਿੰਦਾ ਕਿ ਗੁਰੂ ਤੇ ਗ੍ਰਸਤੀ ਹੈ, ਅਸੀਂ ਵੀ ਗ੍ਰਸਤੀ ਹਾਂ, ਇਸ ਕਰਕੇ ਗੁਰੂ ਤੇ ਸਾਡੀ ਬਰਾਬਰੀ ਦਾ ਹੀ ਹੈ, ਕੋਈ ਵਾਧੇ ਵਾਲੀ ਉਹਦੇ ਚ ਗੱਲ ਕੋਈ ਨਹੀਂ ਹੈ।
ਰਾਜਪੂਤ ਪੁਨ ਜਾਤ ਉਦਾਰੇ,
ਇਸ ਤੋਂ ਇਲਾਵਾ ਸਾਡੀ ਜਿਹੜੀ ਜਾਤੀ ਹੈ ਉਹ ਰਾਜਪੂਤ ਹੈ, ਇਹ ਵੀ ਉੱਚੀ।
ਕਿਵ ਪਾਹਲ ਹਮ ਲੈ ਹੈ ਜਾਏ, ਨਹੀਂ ਪ੍ਰਤੀਤ ਮਨ ਮੈਂ ਉਪ ਜਾਏ।
ਤੇ ਮੈਂ ਕਿਸ ਤਰੀਕੇ ਦੇ ਨਾਲ ਐਸੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਉਸ ਦੇ ਚਰਨਾਂ ਅੰਮ੍ਰਿਤ ਨੂੰ ਗ੍ਰਹਿਣ ਕਰਕੇ ਉਹਦਾ ਸੇਵਕ ਬਣਾ, ਨਹੀਂ ਪ੍ਰਤੀਤ ਮਨ ਮੈਂ ਉਪਜਾਏ। ਰਾਜਾ ਕਹਿੰਦਾ ਹੇ ਵਜ਼ੀਰ, ਤੇਰੀ ਆਖੀ ਹੋਈ ਗੱਲ ਦੇ ਕਰਕੇ ਮੇਰੇ ਮਨ ਦੇ ਵਿੱਚ ਗੁਰੂ ਦੇ ਉੱਤੇ ਰਤਾ ਵੀ ਪ੍ਰਤੀਤ ਤੇ ਭਰੋਸਾ ਨਹੀਂ ਵੱਜਦਾ।
ਸਿੱਖ ਹੋਣ ਮੈਂ ਅਵਗੁਣ ਕਨੇ, ਕਰ ਵਿਚਾਰ ਹੇਰੇ ਨਿਜ ਮਨੇ।
ਭੀਮ ਚੰਦ ਕਹਿੰਦਾ ਕਿ ਮੈਂ ਆਪਣੇ ਮਨ ਦੇ ਨਾਲ ਚੰਗੇ ਤਰੀਕੇ ਦੇ ਨਾਲ ਵਿਚਾਰ ਕਰਕੇ ਦੇਖ ਲਿਆ ਕਿ ਗੁਰੂ ਦਾ ਸੇਵਕ ਬਣਨ ਦੇ ਵਿੱਚ ਬਹੁਤ ਵੱਡੇ ਵੱਡੇ ਘਾਟੇ ਨੇ, ਔਗਣ।
ਕਰ ਦਲ ਬਲ ਕੋ ਦੁਰਦ ਮੰਗਾਵੋ, ਨਾਤਰ ਪੁਰ ਆਨੰਦ ਛੁਟ ਕਾਵੋ।
ਭੀਮ ਚੰਦ ਕਹਿੰਦਾ ਕਿ ਆਪਣੀ ਫੌਜ ਦੇ ਜ਼ੋਰ ਦੇ ਕਰਕੇ ਮੈਂ ਪ੍ਰਸਾਦੀ ਹਾਥੀ ਮੰਗਾ ਲਵਾਂਗਾ, ਜੇਕਰ ਪ੍ਰਸਾਦੀ ਹਾਥੀ ਨਾ ਮੰਗਾ ਸਕਿਆ ਤੇ ਕਮ ਸੇ ਕਮ ਅਨੰਦਪੁਰ ਨਗਰੀ ਦੇ ਵਿਚੋਂ ਤੇ ਗੁਰੂ ਨੂੰ ਬਾਹਰ ਕੱਢ ਦਿਆਂਗਾ।
ਉਦ ਹਜਰਤ ਬਿਗਰਿਓ ਇਨ ਸੰਗਾ, ਜੇ ਇਤ ਅਰੇ ਵੱਡੇ ਵੱਡ ਜੰਗਾ।
ਰਾਜਾ ਭੀਮ ਚੰਦ ਕਹਿੰਦਾ ਕਿ ਦੂਸਰੇ ਪਾਸੇ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਉਹ ਵੀ ਇਨ੍ਹਾਂ ਦੇ ਨਾਲ ਵਿਗੜਿਆ ਹੋਇਆ ਤੇ ਜੇਕਰ ਮੇਰੇ ਨਾਲ ਇੱਥੇ ਵਿਰੋਧ ਕਰਨਗੇ ਤੇ ਮੇਰੇ ਨਾਲ ਵੀ ਵਿਗਾੜ ਪੈਦਾ ਕਰਨਗੇ ਤੇ ਫੇਰ ਵੱਡਾ ਜੰਗ ਹੋਵੇਗਾ।
ਕਿਤ ਚੱਲ ਜਾਏ ਨਾ ਫਿਰ ਬੇਥਾਈ, ਤਬ ਜਾਣੈ ਹਮ ਹੋਇ ਨਾ ਉਪਾਈ।
ਕਹਿੰਦਾ ਕਿ ਬਚ ਕੇ ਗੁਰੂ ਕਿੱਥੇ ਚਲਿਆ ਜਾਵੇਗਾ, ਨਾ ਥੇਰੇ ਉਹ ਥਾਈ, ਭਾਵ ਕੇ ਕਿੱਥੇ ਚਲੇ ਜਾਣਗੇ, ਉਹਨਾਂ ਨੂੰ ਟਿਕਣ ਦੇ ਵਾਸਤੇ ਕੋਈ ਵੀ ਥਾਂ ਉਸ ਵੇਲੇ ਨਹੀਂ ਲੱਭੇਗੀ ਜਦੋਂ ਮੇਰੇ ਨਾਲ ਵਿਗਾੜ ਪੈਦਾ ਕਰਨਗੇ। ਤਬ ਜਾਣੈ ਜਬ ਹੋਇ ਨਾ ਉਪਾਈ, ਉਦੋਂ ਇਹਨਾਂ ਨੂੰ ਮੇਰੀ ਤਾਕਤ ਦਾ ਪਤਾ ਲੱਗੇਗਾ ਜਦੋਂ ਇਹਨਾਂ ਦਾ ਕੋਈ ਯਤਨ ਨਾ ਚੱਲਿਆ।
ਕਰੋ ਵਿਚਾਰ ਆਹੋ ਤੁਮ ਸਿਆਣੇ, ਬਸੇ ਜਾਏ ਤਬ ਕੌਣ ਸਥਾਨੇ।
ਰਾਜਾ ਭੀਮ ਚੰਦ ਆਪਣੇ ਵਜ਼ੀਰ ਨੂੰ ਕਹਿੰਦਾ ਕਿ ਤੂੰ ਸਿਆਣਾ ਹੈ, ਤੂੰ ਵਿਚਾਰ ਕਰਕੇ ਦੇਖ ਕਿ ਜਦੋਂ ਮੇਰੇ ਨਾਲ ਵਿਗਾੜ ਪਿਆ ਤੇ ਕਿਹੜੀ ਜਗ੍ਹਾ ਗੁਰੂ ਦੇ ਬਚਨ ਦੇ ਵਾਸਤੇ ਮੁਨਾਸਿਬ ਹੋਵੇਗੀ, ਸੇਫ ਹੋਵੇਗੀ।
ਗੁਰ ਤਾਂ ਗਰਭ ਨਵੀਨੀ ਬੈਸ, ਪੁਜਵਾਵਤ ਬ੍ਰਿੰਦਨ ਮੈਂ ਬੈਸ।
ਕਹਿੰਦਾ ਕਿ ਦਰਅਸਲ ਗੱਲ ਇਹ ਹੈ ਕਿ ਗੁਰੂ ਦੀ ਜਿਹੜੀ ਉਮਰ ਹੈ ਉਹ ਨਵੀਂ ਨਵੀਂ ਹੈ, ਉਹ ਬਹੁਤਿਆਂ ਸਾਰਿਆਂ ਤੋਂ ਪੂਜਾ ਕਰਵਾਉਂਦਾ ਹੈ, ਇਸ ਕਰਕੇ ਉਹਨੂੰ ਨਹੀਂ ਪਤਾ ਕਿ ਜੰਗ ਦੇ ਵਿੱਚ ਕੀ ਕੁਝ ਵਾਪਰਦਾ।
ਜੇ ਅਬ ਦੁਰਦ ਪ੍ਰਸਾਦੀ ਦੈ ਹੈ, ਬੈਠਿਓ ਰਹਿ ਸਰਬ ਸੁਖ ਲਹਿ।
ਕਹਿੰਦਾ ਕਿ ਜੇਕਰ ਆਪਣਾ ਪ੍ਰਸਾਦੀ ਹਾਥੀ ਮੈਨੂੰ ਦੇ ਦੇਵੇਗਾ ਤੇ ਫੇਰ ਤੇ ਆਨੰਦ ਦੇ ਨਾਲ ਆਨੰਦਪੁਰ ਨਗਰੀ ਦੇ ਵਿੱਚ ਬੈਠ ਕੇ ਸੁਖਾਂ ਨੂੰ ਲਵੇਗਾ।
ਭੋ ਕੁਟਵਾਰ ਅਬੈ ਤੂੰ ਜਾਹੋ, ਪੂਰੇ ਆਨੰਦ ਸਿਰ ਸਤਗੁਰ ਪਾਹੋ।
ਤੇ ਫੇਰ ਆਪਣੇ ਕੋਤਵਾਲ ਨੂੰ ਕਹਿੰਦਾ ਹੈ ਰਾਜਾ ਭੀਮ ਚੰਦ ਕਿ ਤੂੰ ਹੁਣ ਜਾ ਆਨੰਦਪੁਰ ਨਗਰੀ ਦੇ ਵਿੱਚ ਗੁਰੂ ਦੇ ਕੋਲ।
ਜਿਉ ਮੈਂ ਕਹੀ ਸਕਲ ਸਮਝਾਵੋ, ਬਿਨੈ ਪਨੋ ਬਲ ਅਧਿਕ ਜਨਾਵੋ।
ਕਹਿੰਦਾ ਕਿ ਜਿਵੇਂ ਮੈਂ ਗੱਲਾਂ ਆਖੀਆਂ ਨੇ ਇਸੇ ਤਰ੍ਹਾਂ ਗੁਰੂ ਨੂੰ ਜਾ ਕੇ ਸਮਝਾਉਣੀਆਂ ਨੇ।
ਬਿਨੈ ਪਨੋ ਬਲ ਅਧਿਕ ਜਨਾਵੋ,
ਪਹਿਲਾਂ ਬੇਨਤੀ ਦੇ ਨਾਲ ਹਾਥੀ ਦੀ ਮੰਗ ਕਰਨੀ ਹੈ ਤੇ ਜੇਕਰ ਨਾ ਮੰਨਿਆ ਤੇ ਫਿਰ ਬਲ ਦਾ ਵੀ ਪ੍ਰਗਟਾਵਾ ਕਰਨਾ।
ਦੇਹੋ ਮਤੰਗ ਰਾਜੇ ਅਭਿਲਾਖਾ, ਕਰੋ ਸੰਦ ਜਿਸ ਤੇ ਰਸ ਰਾਖਾ।
ਕੋਤਵਾਲ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਤੂੰ ਗੁਰੂ ਨੂੰ ਜਾ ਕੇ ਆਖਣਾ ਹੈ ਕਿ ਰਾਜੇ ਦੀ ਮਨਸਾ ਹੈ, ਇਸ ਕਰਕੇ ਤੁਸੀਂ ਆਪਣਾ ਹਾਥੀ ਰਾਜੇ ਨੂੰ ਦੇ ਦਿਓ, ਇਸ ਤੋਂ ਇਲਾਵਾ ਰਾਜੇ ਦੇ ਨਾਲ ਸੰਧੀ ਕਰੋ, ਮਿਲਾਪ ਰੱਖੋ ਤਾਂ ਕਿ ਦੋਵਾਂ ਤਰੀਕਿਆਂ ਦੇ ਨਾਲ ਪ੍ਰੀਤੀਤ ਤੇ ਪ੍ਰੇਮ ਬਣਿਆ ਰਹੇ।
ਨਾ ਹੀ ਤਾਂ ਗੁਰ ਕੰਨੈ ਇਮ ਕਹੀਐ, ਪਏ ਵਿਰੋਧ ਨ ਕਬ ਸੁਖ ਲਹੀਐ।
ਤੇ ਕਹਿੰਦਾ ਕਿ ਜੇ ਗੁਰੂ ਨੇ ਨਾ ਗੱਲ ਮੰਨੀ ਤੇ ਫੇਰ ਕੋਤਵਾਲ ਤੂੰ ਇਹ ਕਹਿਣਾ ਗੁਰੂ ਨੂੰ ਕਿ ਦੇਖੋ ਗੁਰੂ ਸਾਹਿਬ ਵਿਰੋਧ ਦੇ ਨਾਲ ਕਦੇ ਕਿਸੇ ਨੇ ਸੁਖ ਦੀ ਪ੍ਰਾਪਤੀ ਨਹੀਂ ਕੀਤੀ।
ਪਏ ਨਮਰ ਗਜ ਕਰੈ ਜਿਦੈ ਬੋ, ਬਿਨੈ ਸਹਿਤ ਹੀ ਕੀਜੈ ਲੈਬੋ।
ਪਰ ਕਹਿੰਦਾ ਕਿ ਜੇਕਰ ਉਹਨੇ ਨਿਮਰਤਾ ਨੂੰ ਧਾਰਨ ਕੀਤਾ, ਹਾਥੀ ਦੇਣ ਦੀ ਗੱਲ ਨੂੰ ਪ੍ਰਵਾਨ ਕਰ ਲਿਆ ਤੇ ਫਿਰ ਅਸੀਂ ਕੋਈ ਵੀ ਵਿਰੋਧ ਵਾਲੀਆਂ ਗੱਲਾਂ ਨਹੀਂ ਛੋਣੀਆਂ।
ਨਾ ਹੀ ਤਾਂ ਦਲ ਬਲ ਐਸ਼ਰਜ ਮੇਰੋ, ਕਰੋ ਸੁਨਾਵਣ ਜਥਾ ਬਡੇਰੋ।
ਪਰ ਰਾਜਾ ਕਹਿੰਦਾ ਜੇ ਗੱਲ ਨਾ ਮੰਨੀ ਤੇ ਫਿਰ ਮੇਰੇ ਐਸ਼ਰਜ ਦਾ, ਮੇਰੀ ਵੱਡੀ ਫੌਜ ਦਾ ਸਾਰਾ ਡਰਾਵਾ ਦੇਣਾ।
ਜੇ ਸਭ ਸੈਲਨ ਧਾਰ ਬਾਈਸ, ਤਿਨਕੇ ਈਸ਼ਨ ਕੋ ਮੈਂ।
ਫਿਰ ਗੁਰੂ ਨੂੰ ਕਹਿਣਾ ਕਿ ਜਿੰਨੇ ਵੀ ਬਾਈ ਧਾਰ ਦੇ ਰਾਜੇ ਨੇ ਉਹਨਾਂ ਸਾਰਿਆਂ ਰਾਜਿਆਂ ਦਾ ਸਿਰਮਾਓ ਰਾਜਾ ਮੈਂ।
ਰਹਿ ਸਦਾ ਆਇਸ ਅਨਸਾਰੀ, ਚਾਹੀਏ ਪਹੁੰਚ ਚਮੂ ਲੈ ਸਾਰੀ।
ਗੁਰੂ ਨੂੰ ਫੇਰ ਤੂੰ ਆਖਣਾ ਹੈ ਕਿ ਜਿੰਨੇ ਵੀ ਬਾਕੀ ਦੇ ਰਾਜੇ ਨੇ ਉਹ ਸਾਰੇ ਦੇ ਸਾਰੇ ਰਾਜੇ ਭੀਮ ਚੰਦ ਦੀ ਆਗਿਆ ਦੇ ਵਿੱਚ ਚੱਲਦੇ ਨੇ। ਜੇਕਰ ਭੀਮ ਚੰਦ ਨੂੰ ਲੋੜ ਪਈ ਤੇ ਆਪਣੀਆਂ ਜਿਹੜੀਆਂ ਫੌਜਾਂ ਨੇ ਉਹ ਵੀ ਸਾਰੀਆਂ ਰਾਜੇ ਦੀ ਸਹਾਇਤਾ ਦੇ ਵਾਸਤੇ ਉਹ ਬਾਕੀ ਭੇਜ ਦੇਣਗੇ।
ਸੁਣ ਕਰ ਭੀਮ ਚੰਦ ਕੇ ਬੈਨਾ ਰਹੇ ਉਹ ਵਜ਼ੀਰ ਨੀਚ ਕਰ ਨੈਣਾ।
ਜਦੋਂ ਕੋਤਵਾਲ ਨੂੰ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ, ਉਸ ਵੇਲੇ ਜਿਹੜਾ ਵਜ਼ੀਰ ਪਹਿਲਾਂ ਕੇ ਸਮਝਾ ਰਿਹਾ ਸੀ ਰਾਜੇ ਨੂੰ, ਉਹਨੇ ਵੀ ਸੁਣੀਆਂ ਤੇ ਉਹਨੇ ਆਪਣੀਆਂ ਅੱਖਾਂ ਨੂੰ ਨੀਵਾਂ ਕੀਤਾ।
ਅਪਰ ਮੁਸਾਹਿਬ ਸਭ ਸਨਮਾਨੇ ਮਹਾਰਾਜ ਤੁਮ ਅਧਿਕ ਸਿਆਣੇ।
ਭਾਵ ਕੇ ਇੱਕ ਸਿਆਣੇ ਵਜ਼ੀਰ ਨੂੰ ਛੱਡ ਕੇ ਬਾਕੀ ਜਿੰਨੇ ਵੀ ਸਾਰੇ ਦੇ ਸਾਰੇ ਰਾਜੇ ਭੀਮ ਚੰਦ ਦੇ ਮੁਸਾਹਿਬ ਸਨ, ਉਹਨਾਂ ਸਾਰਿਆਂ ਨੇ ਰਾਜੇ ਦੀ ਆਖੀ ਹੋਈ ਗੱਲ ਦੀ ਸ਼ਲਾਘਾ ਕੀਤੀ ਹੈ। ਕਹਿੰਦੇ ਨੇ ਮਹਾਰਾਜ ਤੁਮ ਅਧਿਕ ਸਿਆਣੇ, ਹੇ ਰਾਜਾ ਭੀਮ ਚੰਦ ਜੀ ਤੁਸੀਂ ਬਹੁਤ ਸਿਆਣੇ।
ਆਣ ਬਸਿਓ ਰਾਵਰ ਕੇ ਦੇਸ਼ੂ ਵਿਚਰਤ ਕਰਤੇ ਅਖੇਰ ਹਮੇਸ਼ੂ।
ਸਾਰੇ ਬਾਕੀ ਨਾਲ ਦੇ ਕਹਿੰਦੇ ਨੇ ਕਿ ਤੁਸੀਂ ਬਹੁਤ ਚੰਗਾ ਵਿਚਾਰ ਕੀਤਾ ਹੈ, ਇਹ ਸਾਡੇ ਇਲਾਕੇ ਦੇ ਵਿਚ ਆਣ ਕੇ ਵਸਿਆ ਹੋਇਆ, ਜਿੱਥੇ ਕਿੱਥੇ ਵਿਚਰ ਕੇ ਬਹੁਤਾ ਜ਼ਿਆਦਾ ਹਮੇਸ਼ਾ ਸ਼ਿਕਾਰ ਖੇਡਦਾ।
ਚਾਰੋਂ ਕੁੰਟਣ ਤੇ ਧਨ ਆਵੈ ਨਾਨਾ ਵਸਤ ਉਪਾਇਨ ਲਿਆਵੈ।
ਭਾਵ ਕੇ ਚਾਰੇ ਦਿਸ਼ਾਵਾਂ ਦੇ ਵਿੱਚੋਂ ਗੁਰੂ ਦੇ ਚਰਨਾਂ ਦੇ ਵਿੱਚ ਸੰਗਤਾਂ ਦੇ ਵੱਲੋਂ ਧਨ ਅਰਪਣ ਹੁੰਦਾ, ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸੰਗਤ ਅਰਪਣ ਕਰਦੀ।
ਕਹਾਂ ਭਇਓ ਗਜ ਜਾਚਿਓ ਏਕ ਦੇਹ ਤੁਮੈ ਗੁਰ ਚਹਿ ਬਵੇਕ।
ਪਰ ਕਹਿੰਦੇ ਨੇ ਰਾਜਾ ਸਾਹਿਬ ਇੱਕ ਹਾਥੀ ਦੀ ਤੁਸੀਂ ਮੰਗ ਕੀਤੀ ਸੀ, ਇਹ ਗੁਰੂ ਦੇ ਵਾਸਤੇ ਮੰਗ ਪੂਰੀ ਕਰਨੀ ਕੋਈ ਔਖੀ ਨਹੀਂ ਸੀ, ਪਰ ਉਹਨੇ ਤੁਹਾਡੀ ਗੱਲ ਨੂੰ ਨਹੀਂ ਮੰਨਿਆ।
ਦੇਹ ਤੁਮੈ ਗੁਰ ਚਹਿ ਬਵੇਕੂ,
ਭਾਵ ਕੇ ਗੁਰੂ ਜੀ ਨੂੰ ਵਿਚਾਰ ਕਰਨੀ ਚਾਹੀਦੀ ਹੈ ਤੇ ਹਾਥੀ ਤੁਹਾਨੂੰ ਦੇਣਾ ਚਾਹੀਦਾ।
ਅਲਪ ਵਸਤ ਹਿਤ ਬਾਦ ਬਡੇਰਾ ਸੁਣੈ ਸਮੂਹ ਨ ਭਨੈ ਅਛੇਰਾ।
ਕਹਿੰਦੇ ਕਿ ਛੋਟੀ ਜੀ ਵਸਤੂ ਦੇ ਵਾਸਤੇ ਬਾਦ ਕਰਨਾ, ਜੰਗ ਕਰਨਾ, ਝਗੜਾ ਕਰਨਾ ਇਹ ਚੰਗਾ ਨਹੀਂ ਹੈ।
ਸੁਣੈ ਸਮੂਹ ਨ ਭਨੈ ਅਛੇਰਾ,
ਭਾਵ ਕੇ ਜਿਹੜਾ ਵੀ ਇਸ ਗੱਲ ਨੂੰ ਸੁਣੇਗਾ ਉਹ ਕਦੇ ਇਸ ਗੱਲ ਦੀ ਸ਼ਲਾਘਾ ਨਹੀਂ ਕਰੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਕਵੀ ਜੀ ਕਰਤਾਰ ਸਿੰਘ ਜੀ ਕਲਾਸ ਵਾਲੀ ਇੰਜ ਬਿਆਨ ਕਰਦੇ ਨੇ।
ਭਾਵੇਂ ਬਹੁਤ ਵਜ਼ੀਰ ਸਮਝ ਗਿਆ ਪਰ ਹੁਣੀ ਨੇ ਮਾਰੀ ਮੱਤ ਆ ਕੇ ਉਹ ਚਿੱਤ ਦੇ ਵਿੱਚ ਖਿਆਲ ਰਿਹਾ ਗੱਲ ਇੱਕ ਸੁਣੀ ਨਾ ਮਨ ਲਾ ਕੇ। ਕੋਤਵਾਲ ਚਤਰੂ ਫਿਰ ਤਿਆਰ ਕੀਤਾ ਰਾਜੇ ਬਹੁਤ ਹੀ ਦਿਲੋਂ ਕਰੋਧ ਖਾ ਕੇ ਉਹਨੂੰ ਆਖਿਆ ਤੂੰ ਕਰਤਾਰ ਸਿੰਘਾ ਚੀਜ਼ਾਂ ਲਿਆ ਫਰੇਬ ਦਾ ਜਾਲ ਪਾ ਕੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਵਜ਼ੀਰ ਨੇ ਬੜਾ ਸਮਝਾਇਆ ਪਰ ਰਾਜਾ ਨਹੀਂ ਸਮਝਿਆ। ਉਸਨੇ ਫਿਰ ਇੱਕ ਚਤਰੂ ਨਾਂ ਦੇ ਕੋਤਵਾਲ ਨੂੰ ਤਿਆਰ ਕੀਤਾ ਹੈ, ਉਹਨੂੰ ਆਖਿਆ ਕਿ ਤੂੰ ਗੁਰੂ ਦੇ ਕੋਲ ਜਾ ਤੇ ਫਰੇਬ ਦਾ ਜਾਲ ਪਾ ਕੇ ਗੁਰੂ ਤੋਂ ਚੀਜ਼ਾਂ ਲੈ ਕੇ।
ਸੁਣ ਕੁਟਵਾਰ ਜ਼ੋਰ ਕਰ ਕਹਿਓ ਮੈਂ ਆਨੋ ਗਜ ਕੋ ਤੁਮ ਚਾਹਿਓ।
ਅੱਗੋਂ ਫਿਰ ਹੱਥ ਜੋੜ ਕੇ ਰਾਜੇ ਭੀਮ ਚੰਦ ਨੂੰ ਕੋਤਵਾਲ ਕਹਿੰਦਾ ਹੈ ਮੈਂ ਆਨੋ ਗਜ ਕੋ ਤੁਮ ਚਾਹਿਓ, ਜਿਹੜੇ ਹਾਥੀ ਨੂੰ ਤੁਸੀਂ ਚਾਹੁੰਦੇ ਹੋ ਹੇ ਰਾਜਾ ਸਾਹਿਬ ਮੈਂ ਉਸ ਹਾਥੀ ਨੂੰ ਲੈ ਕੇ ਆਵਾਂ।
ਭੀਮ ਚੰਦ ਕੋ ਬੰਧਨ ਕੀਨ ਨਿਕਸਿਓ ਪੌਰ ਚਲਨ ਚਿਤ ਦੀਨ।
ਰਾਜੇ ਭੀਮ ਚੰਦ ਨੂੰ ਉਸ ਨੇ ਨਮਸਕਾਰ ਕੀਤੀ ਹੈ ਤੇ ਫਿਰ ਦਰਵਾਜੇ ਦੇ ਵਿੱਚੋਂ ਬਾਹਰ ਨਿਕਲਿਆ।
ਤੁਰੰਗ ਮੰਗਾਏ ਅਰੂੜ ਸਿਧਾਰਾ ਕ੍ਰਮ ਕ੍ਰਮ ਤੇ ਪੰਥ ਉਲੰਘਿਓ ਸਾਰਾ।
ਘੋੜੇ ਦੀ ਸਵਾਰੀ ਕਰਕੇ ਉਹ ਤੁਰੰਤ ਹੀ ਚਲਾ ਗਿਆ ਹੈ, ਹੌਲੀ ਹੌਲੀ ਸਾਰੇ ਰਸਤੇ ਨੂੰ ਤੈਅ ਕੀਤਾ।
ਆਣ ਅਨੰਦਪੁਰ ਆਨੰਦ ਬਿਲੋਕਾ ਜਹ ਵਿਚਰਤ ਗੁਰ ਸਿਮਰਤ ਲੋਕਾ।
ਜਦੋਂ ਕੋਤਵਾਲ ਆਨੰਦਪੁਰ ਨਗਰੀ ਦੇ ਵਿੱਚ ਪਹੁੰਚਿਆ ਹੈ ਤੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਹੀ ਜ਼ਿਆਦਾ ਆਨੰਦਮਈ ਮਾਹੌਲ ਨੂੰ ਉਸਨੇ ਦੇਖਿਆ, ਜਿੱਥੇ ਕਿੱਥੇ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਉਹ ਗੁਰੂ ਨੂੰ ਯਾਦ ਕਰਦੇ ਕਰਦੇ ਹੀ ਫਿਰ ਤੁਰ ਰਹੇ।
ਉੱਤਰ ਸਦਨ ਕੀਨ ਸਤਾਵ ਡੇਰਾ ਹੋਏ ਸੁਚੇਤ ਭਲੇ ਤਿਸ ਬੇਰਾ।
ਇੱਕ ਜਗ੍ਹਾ ਤੇ ਜਾ ਕੇ ਉਸਨੇ ਡੇਰਾ ਲਾਇਆ ਹੈ ਤੇ ਫਿਰ ਚੰਗੇ ਤਰੀਕੇ ਦੇ ਨਾਲ ਸੁਚੇਤ ਹੋਇਆ ਥਕੇਵੇਂ ਨੂੰ ਲਾ ਕੇ।
ਪਾਣੀ ਤੇ ਪਗ ਪਾਣ ਪਖਾਰੇ ਸੂਖਮ ਬਸਤਰ ਪਹਿਰ ਤਨ ਸਾਰੇ।
ਆਪਣੇ ਹੱਥਾਂ ਤੇ ਪੈਰਾਂ ਨੂੰ ਧੋਤਾ ਹੈ, ਪਾਣੀ ਪੀਤਾ ਹੈ ਤੇ ਫਿਰ ਨਵੇਂ ਤੇ ਸੁੰਦਰ ਕੱਪੜਿਆਂ ਨੂੰ ਦੁਬਾਰਾ ਸਰੀਰ ਦੇ ਉੱਤੇ ਧਾਰਨ ਕੀਤਾ।
ਜਬ ਗੁਰ ਕੋ ਲਾਗਿਓ ਦਰਬਾਰ ਸੁਣ ਕੇ ਸੁਧ ਕਟਵਾਰ ਪਧਾਰ।
ਜਦੋਂ ਸੁਣਿਆ ਕਿ ਗੁਰੂ ਦਾ ਦਰਬਾਰ ਸਜਿਆ ਹੈ ਉਸ ਖਬਰ ਨੂੰ ਪਾ ਕੇ ਫਿਰ ਛੇਤੀ ਹੀ ਕੋਤਵਾਲ ਉੱਥੇ ਚਲਾ ਗਿਆ।
ਪਹੁੰਚ ਪੌਰ ਪਰ ਕੀਨ ਬਤਾਵਨ ਮਮ ਸੁਧ ਅੰਤਰ ਕਰੋ ਜਨਾਵਨ।
ਸਤਿਗੁਰਾਂ ਦਾ ਦਰਬਾਰ ਸਜਿਆ ਸੀ, ਉੱਥੇ ਪਹੁੰਚ ਕੇ ਦਰਵਾਜੇ ਦੇ ਬਾਹਰ ਜਿਹੜਾ ਸਤਿਗੁਰਾਂ ਦਾ ਪਹਿਰੇਦਾਰ ਸੀ ਉਹਨੂੰ ਕਹਿੰਦਾ ਮਮ ਸੁਧ ਅੰਤਰ ਕਰੋ ਜਨਾਵਨ ਕਿ ਮੇਰੇ ਆਉਣ ਦੀ ਜਿਹੜੀ ਖਬਰ ਹੈ ਉਹ ਸਤਿਗੁਰਾਂ ਨੂੰ ਜਾ ਕੇ ਸੁਣਾ ਦਿਓ।
ਦਵਾਰ ਪਾਲ ਚਲ ਕੇ ਤਤਕਾਲ ਅਰਜ਼ ਗੁਜ਼ਾਰੀ ਨਿਕਟ ਕਿਰ ਪਾਲਾ।
ਦਵਾਰਪਾਲ ਨੇ ਸ਼ੀਘਰਤਾ ਦੇ ਨਾਲ ਹੀ ਤਤਕਾਲ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ਼ ਕੀਤੀ।
ਕਹਿੰਦਾ ਪ੍ਰਭੂ ਜੀ ਮਹੀ ਪਾਲਕ ਕੁਟਵਾਲ ਦਰਸ ਰਾਵਰੋ ਚਹਿ ਵਿਸਾਲ।
ਜਾ ਕੇ ਦਵਾਰਪਾਲ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਹੇ ਪ੍ਰਭੂ ਜੀ ਹੇ ਸਤਿਗੁਰੂ ਜੀ ਰਾਜੇ ਭੀਮ ਚੰਦ ਦਾ ਕੋਤਵਾਲ ਪਹੁੰਚਿਆ ਹੈ ਤੇ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ।
ਹੁਕਮ ਕੀਨ ਆਵਣ ਦਿਓ ਤਾਹੀ ਅੰਤਰ ਪ੍ਰਵਸ਼ਿਓ ਪਹੁੰਚਿਓ ਪਾਹੀ।
ਸਤਿਗੁਰਾਂ ਨੇ ਹੁਕਮ ਕੀਤਾ ਕਿ ਉਹਨੂੰ ਅੰਦਰ ਲੈ ਆਓ। ਉਸੇ ਤਰੀਕੇ ਦੇ ਨਾਲ ਦਵਾਰਪਾਲ ਨੇ ਆਖਿਆ ਕਿ ਤੁਸੀਂ ਅੰਦਰ ਜਾ ਸਕਦੇ ਹੋ। ਉਸੇ ਵੇਲੇ ਅੰਦਰ ਫਿਰ ਪ੍ਰਵੇਸ਼ ਕੀਤਾ ਸਭਾ ਦੇ ਉਸ ਕੋਤਵਾਲ ਨੇ।
ਪਾਇਨ ਪਾਸ ਉਪਾਇਨ ਤਰਕੈ ਹੱਥ ਬੰਦ ਅਭਿਵੰਦਨ ਕਰਕੇ।
ਸਤਿਗੁਰਾਂ ਦੇ ਚਰਨਾਂ ਦੇ ਲਾਗੇ ਉਸਨੇ ਪੇਟਾਂ ਨੂੰ ਅਰਪਣ ਕੀਤਾ ਹੈ ਤੇ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ।
ਆਇਸ ਪਾਏ ਬੈਠ ਕਰ ਗਯੋ ਨਿਪਕੀ ਨਮੋ ਕਰਤ ਪੁਨ ਪਾਇਓ।
ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਸਤਿਗੁਰਾਂ ਦੇ ਲਾਗੇ ਕੋਤਵਾਲ ਬੈਠ ਗਿਆ ਤੇ ਫੇਰ ਆਪਣੇ ਰਾਜੇ ਭੀਮ ਚੰਦ ਦੇ ਵੱਲੋਂ ਉਸਨੇ ਨਮਸਕਾਰ ਕੀਤੀ।
ਸ੍ਰੀ ਕਲਗੀ ਤਰ ਬਾਕ ਚਰਿਓ ਕਉ ਕਿਮ ਰਾਜੇ ਭੇਜਨ ਕਰਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਦਸ ਕੋਤਵਾਲ ਤੇਰੇ ਰਾਜੇ ਨੇ ਕਾਹਦੇ ਵਾਸਤੇ ਇੱਥੇ ਤੈਨੂੰ ਭੇਜਿਆ।
ਜਾਣ ਕਹਾਂ ਅਫਰਿਓ ਹੰਕਾਰੀ ਕਪਟ ਕਠੋਰ ਕੁਟਲਤਾ ਤਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਸਤਿਗੁਰੂ ਜੀ ਜਾਣਦੇ ਸਨ ਕਿ ਕਿਉਂ ਅਫਰ ਰਿਹਾ ਹੈ ਹੰਕਾਰੀ ਤੇ ਕਿਉਂ ਕਪਟ ਤੇ ਕਰੜੀ ਕੁਟਲਤਾ ਧਾਰਨ ਕੀਤੀ ਹੈ। ਭਾਵ ਕਿ ਇਸ ਗੱਲ ਨੂੰ ਸਤਿਗੁਰੂ ਜੀ ਜਾਣਦੇ ਸਨ।
ਕਪਟ ਕਠੋਰ ਕੁਟਲਤਾ ਤਾਰੀ ਭਾਵ ਕਿ ਕਿਸ ਤਰ੍ਹਾਂ ਦੀ ਕੁਟਲ ਨੀਤੀ ਨੂੰ ਧਾਰਨ ਕਰਕੇ ਇਹ ਆਇਆ ਹੈ,
ਸਤਿਗੁਰੂ ਜੀ ਇਸ ਨੂੰ ਜਾਣਦੇ ਸਨ।
ਸੁਣ ਕੁਟਵਾਲ ਪਨੀ ਮੁਖ ਬਾਣੀ ਅਗਰ ਆਪ ਕੈ ਬਿਨ ਬਖਾਨੀ।
ਉਸ ਵੇਲੇ ਫਿਰ ਹੱਥ ਜੋੜ ਕੇ ਕੋਤਵਾਲ ਨੇ ਆਖਿਆ, ਕਹਿੰਦਾ ਜੀ ਅਗਰ ਆਪ ਕੇ ਬਿਨੈ ਬਖਾਨੀ ਰਾਜੇ ਭੀਮ ਚੰਦ ਨੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਐਹ ਸਰਲ ਤੁਵ ਪੰਥ ਪਲੇਰਾ ਜਸ ਕੋ ਉਚਰਤ ਸਾਂਝ ਸਵੇਰਾ।
ਕੋਤਵਾਲ ਨੇ ਫਰੇਬ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਕਹਿੰਦਾ ਕਿ ਸੱਚੇ ਪਾਤਸ਼ਾਹ ਸਾਡਾ ਜਿਹੜਾ ਰਾਜਾ ਹੈ ਤੁਹਾਡੀ ਭਲਿਆਈ ਦੇ ਰਾਹ ਦੇ ਵਿੱਚ ਬਿਲਕੁਲ ਸਰਲ ਹੈ, ਉਹ ਤੇ ਸਵੇਰੇ ਤੇ ਸ਼ਾਮ ਤੁਹਾਡੇ ਜਸ ਦੀਆਂ ਹੀ ਗੱਲਾਂ ਬਿਆਨ ਕਰਦਾ।
ਰਾਵਰ ਕੋ ਪਾਵਨ ਲਖ ਪਾਵਨ ਚਾਹਤ ਹਿਰਦੈ ਸਾਂਝ ਕੋ ਪਾਵਨ।
ਕਹਿੰਦਾ ਸੱਚੇ ਪਾਤਸ਼ਾਹ ਆਪ ਦੇ ਚਰਨ ਪਵਿੱਤਰ ਜਾਣ ਕੇ ਉਹ ਪਾਵਨ ਤੁਹਾਡਾ ਜਸ ਕਰਦਾ ਹੈ, ਪਵਿੱਤਰ ਜਸ ਕਰਦਾ ਹੈ।
ਚਾਹਤ ਹਿਰਦੈ ਸਾਂਝ ਕੋ ਪਾਵਨ
ਤੇ ਤੁਹਾਡੇ ਨਾਲ ਉਹ ਸਾਂਝ ਪਾਉਣੀ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਚਾਹੁੰਦਾ।
ਆਣ ਪਰਿਓ ਕਾਰਜ ਅਬ ਐਸੋ, ਪਠਿਓ ਵਕੀਲ ਗਇਓ ਕਹਿ ਜੈਸੋ।
ਕਹਿੰਦਾ ਕਿ ਤੁਸੀਂ ਇਸ ਗੱਲ ਨੂੰ ਜਾਣਦੇ ਹੋ, ਇਸ ਵੇਲੇ ਸਾਡੇ ਰਾਜੇ ਭੀਮ ਚੰਦ ਨੂੰ ਇੱਕ ਕੰਮ ਹੀ ਐਸਾ ਆਣ ਕੇ ਬਣ ਗਿਆ ਹੈ ਕਿ ਉਹਨੂੰ ਤੁਹਾਡੇ ਹਾਥੀ ਦੀ ਲੋੜ ਹੈ। ਜਿਹੜਾ ਵਕੀਲ ਅਸੀਂ ਭਾਵ ਕੇ ਦੂਤ ਭੇਜਿਆ ਸੀ ਉਹ ਤੁਹਾਨੂੰ ਜਿਵੇਂ ਕਹਿ ਗਿਆ ਹੈ, ਗੱਲ ਦਰਅਸਲ ਉਹੀ।
ਸਗਿਅਨ ਕੇ ਲਾਗੀ ਅਭਿਆਵੈ, ਚਹਿਤ ਅਜਾਇਬ ਵਸਤੂ ਦਿਖਾਵੈ।
ਜਿਹੜੇ ਸ਼ਰੀਕਾਂ ਦੇ ਲਾਗੀ ਨੇ, ਭਾਵ ਕੇ ਜਿਹੜੇ ਸਬੰਧੀਆਂ ਦੇ ਲਾਗੀ ਨੇ, ਉਹ ਰਾਜੇ ਭੀਮ ਚੰਦ ਦੇ ਕੋਲ ਆਉਣਗੇ ਤੇ ਉਹਨਾਂ ਨੂੰ ਰਾਜਾ ਚਾਹੁੰਦਾ ਹੈ ਕਿ ਕਿਸੇ ਤਰੀਕੇ ਦੀਆਂ ਅਜੀਬ ਤੇ ਅਨੋਖੀਆਂ ਚੀਜ਼ਾਂ ਦਿਖਾਈਆਂ ਜਾਣ।
ਗੁਰ ਕਰ ਬਿਨਾ ਅਪਰ ਥਲ ਨਾਹੀ, ਬਾਰ ਬਾਰ ਯਾ ਤੇ ਪਠ ਪਾਹੀ।
ਹੱਥ ਜੋੜ ਕੇ ਕੋਤਵਾਲ ਕਹਿੰਦਾ ਕਿ ਸਤਿਗੁਰੂ ਜੀ, ਇੱਕ ਤੁਹਾਡਾ ਹੀ ਘਰ ਐਸਾ ਹੈ ਜਿਸ ਘਰ ਦੇ ਵਿੱਚ ਐਸੀਆਂ ਅਮੋਲਕ ਚੀਜ਼ਾਂ ਦੀ ਪ੍ਰਾਪਤੀ ਹੋ ਸਕਦੀ ਹੈ, ਇਸੇ ਕਰਕੇ ਬਾਰ ਬਾਰ ਉਹ ਰਾਜਾ ਤੁਹਾਡੇ ਵੱਲ ਬੇਨਤੀ ਕਰਕੇ ਭੇਜ ਰਿਹਾ, ਮੈਨੂੰ ਜਾਂ ਪਹਿਲਾਂ ਦੂਤ ਨੂੰ ਵੀ ਕੱਲਿਆ।
ਬਣੇ ਆਪ ਕੋ ਪੀ ਅਬ ਐਸੇ, ਰਾਜੇ ਸੰਗ ਰਹਿ ਦਸ ਜੈਸੇ।
ਕੋਤਵਾਲ ਕਹਿੰਦਾ ਕਿ ਗੁਰੂ ਸਾਹਿਬ, ਤੁਹਾਨੂੰ ਵੀ ਉਹੀ ਕੰਮ ਕਰਨਾ ਚਾਹੀਦਾ ਜਿਹੜਾ ਕੰਮ ਕਰਨ ਦੇ ਨਾਲ ਤੁਹਾਡਾ ਤੇ ਰਾਜੇ ਭੀਮ ਚੰਦ ਦਾ ਰਸ ਬਣਿਆ ਰਹੇ।
ਜੇ ਬਾਈਸ ਤਾਰ ਕੇ ਈਸ਼, ਸਭ ਕੇ ਸੀਸਣ ਪਰ ਆਧੀਸ਼।
ਕੋਤਵਾਲ ਕਹਿੰਦਾ ਕਿ 22 ਧਾਰਾਵਾਂ ਦੇ ਜਿੰਨੇ ਵੀ ਸਾਰੇ ਪਹਾੜੀ ਰਾਜੇ ਨੇ, ਉਹ ਸਾਰੇ ਦੇ ਸਾਰੇ ਰਾਜੇ ਭੀਮ ਚੰਦ ਦੇ ਅਧੀਨ ਹੀ ਚੱਲਦੇ ਨੇ।
ਪਰਬਤ ਪਤ ਸਮ ਸਰ ਨਹੀਂ ਕੋਈ, ਸਕਲ ਰੀਤ ਤੇ ਦੀਰਗ ਸੋਈ।
ਕਹਿੰਦਾ ਕਿ ਰਾਜੇ ਭੀਮ ਚੰਦ ਦੀ ਬਰਾਬਰੀ ਦਾ ਹੋਰ ਕੋਈ ਵੀ ਪਹਾੜੀ ਰਾਜਾ ਨਹੀਂ ਹੈ। ਸਕਲ ਰੀਤ ਤੇ ਦੀਰਗ ਸੋਈ, ਹਰ ਇੱਕ ਪ੍ਰਕਾਰ ਦੇ ਨਾਲ ਰਾਜਾ ਭੀਮ ਚੰਦ ਦੀਰਗ ਹੈ, ਵੱਡਾ ਹੈ।
ਉਚਿਤ ਆਪ ਕੋ ਰਸ ਹੀ ਰਾਖਨ, ਪੁਰੋ ਸਭੋ ਕੀ ਅਭੀ ਲਖਨ।
ਇਸ ਕਰਕੇ ਮੇਰਾ ਗੁਰੂ ਜੀ ਤੁਹਾਡੇ ਚਰਨਾਂ ਦੇ ਵਿੱਚ ਇਹ ਕਹਿਣਾ ਹੈ ਕਿ ਤੁਹਾਨੂੰ ਪਿਆਰ ਰੱਖਣਾ ਚਾਹੀਦਾ, ਰਾਜੇ ਦੇ ਨਾਲ ਰਸ ਰੱਖਣਾ ਚਾਹੀਦਾ। ਪੁਰੋ ਸਭ ਕੀ ਅਭਿਲਾਖਣ, ਕਿਉਂਕਿ ਤੁਸੀਂ ਸਾਰਿਆਂ ਦੀ ਲਾਲਸਾਵਾਂ ਨੂੰ ਪੂਰਿਆਂ ਕਰਦੇ ਹੋ ਤੇ ਰਾਜੇ ਦੀ ਲਾਲਸਾ ਨੂੰ ਕਿਉਂ ਨੀ ਪੂਰਾ ਕਰਦੇ।
ਦੋਹ ਦਿਸ਼ ਸੰਦ ਰਹਿ ਸ਼ੁਭ ਬਾਤੀ, ਡਰੇ ਜ ਸਗਰੇ ਬ੍ਰਿੰਦ ਯਾ ਰਾਤੀ।
ਕਹਿੰਦਾ ਕਿ ਜੇਕਰ ਤੁਹਾਡਾ ਤੇ ਸਾਡੇ ਰਾਜੇ ਦਾ ਮਿਲਾਪ ਹੋਵੇਗਾ, ਸੰਧੀ ਹੋਵੇਗੀ, ਤੇ ਫਿਰ ਸਾਰਿਆਂ ਤੋਂ ਚੰਗੀ ਗੱਲ ਹੈ, ਕਿਉਂਕਿ ਬਾਕੀ ਤੁਹਾਡੇ ਜਿੰਨੇ ਵੀ ਸਾਰੇ ਵੈਰੀ ਨੇ ਉਹ ਡਰ ਖਾਣਗੇ।
ਕਾਰਜ ਭਰੈ ਪਰਸ ਪਰ ਕਨੇ, ਸੋ ਸੁਖੈਣ ਹੀ ਤਤਸ਼ਨ ਬਨੇ।
ਕੋਤਵਾਲ ਕਹਿੰਦਾ ਕਿ ਕਦੇ ਤੁਹਾਨੂੰ ਰਾਜੇ ਦੀ ਲੋੜ ਪੈ ਸਕਦੀ ਹੈ ਤੇ ਰਾਜਾ ਤੁਹਾਡੀ ਮਦਦ ਕਰੇਗਾ, ਕਦੇ ਜੇਕਰ ਰਾਜੇ ਨੂੰ ਲੋੜ ਪਵੇ ਤੇ ਤੁਸੀਂ ਉਹਦੀ ਮਦਦ ਕਰ ਸਕਦੇ ਹੋ, ਇਸ ਕਰਕੇ ਦੋਵਾਂ ਪਾਸੇ ਤੋਂ ਸਖੈਣ ਹੀ ਵਾਰਤਾ ਬਣੇਗੀ।
ਇਹ ਸਭ ਰਾਵਰ ਕੇ ਬਸਿਆ ਹੈ, ਰਾਖਣ ਰਸਨਤ ਬੇਰਸ ਚਹੈ।
ਕੋਤਵਾਲ ਕਹਿੰਦਾ ਕਿ ਰਸ ਰੱਖਣਾ ਜਾਂ ਬੇਰਸੀ ਕਰਨੀ, ਇਹ ਸਿਰਫ ਹੁਣ ਤੁਹਾਡਿਆਂ ਹੱਥਾਂ ਦੇ ਵਿੱਚ ਹੈ।
ਕਹਾਂ ਬਾਤ ਇਹ ਵੱਡੀ ਨਾ ਕੋਈ, ਜਾਚੀ ਦੇਹ ਲੇਹੋ ਨਿਜ ਸੋਈ।
ਕਹਿੰਦਾ ਕਿ ਹਾਥੀ ਦੇਣ ਦੀ ਗੱਲ ਕੋਈ ਵੱਡੀ ਨਹੀਂ ਹੈ, ਤੁਸੀਂ ਹਾਥੀ ਦੇ ਸਕਦੇ ਹੋ। ਇਸ ਤੋਂ ਇਲਾਵਾ ਰਾਜਾ ਸਦੀਵੀ ਤੌਰ ਦੇ ਉੱਤੇ ਤੁਹਾਡੇ ਤੋਂ ਹਾਥੀ ਦੀ ਮੰਗ ਨਹੀਂ ਕਰ ਰਿਹਾ, ਇੱਕ ਦੋ ਦਿਨਾਂ ਦੇ ਵਾਸਤੇ ਉਹਨੇ ਹਾਥੀ ਮੰਗਾਇਆ ਹੈ।
ਜਾਚੀ ਦੇਹ ਲੇਹੋ ਨਿਜ ਸੋਈ,
ਤੇ ਕਹਿੰਦਾ ਕਿ ਉਹਦੀ ਮੰਗੀ ਹੋਈ ਵਸਤੂ ਤੁਸੀਂ ਉਸ ਨੂੰ ਦੇ ਦੇਵੋ, ਤੇ ਜਦੋਂ ਤੁਹਾਨੂੰ ਕੋਈ ਲੋੜ ਪਵੇਗੀ ਤੇ ਜੋ ਮੰਗੋਗੇ ਰਾਜਾ ਵੀ ਉਹ ਦੇਵੇਗਾ।
ਭੀਮ ਚੰਦ ਸੈਲੰਦਰ ਬਿਲੰਦ, ਤੁਮਰੇ ਕਾਜ ਸੁਧਾਰੈ ਬ੍ਰਿੰਦ।
ਕਹਿੰਦਾ ਕਿ ਰਾਜਾ ਭੀਮ ਚੰਦ ਸਾਰੇ ਪਹਾੜੀ ਰਾਜਿਆਂ ਤੋਂ ਵੱਡਾ ਰਾਜਾ ਹੈ, ਇਸ ਕਰਕੇ ਤੁਹਾਡੇ ਬਹੁਤੇ ਸਾਰੇ ਕੰਮਾਂ ਨੂੰ ਉਹ ਕਿਸੇ ਵੇਲੇ ਸਵਾਰ ਸਕਦਾ ਹੈ।
ਸੈਨਾ ਕਨੀ ਸਮੀਪ ਜਿਸੀ ਕੇ, ਸੈਲ ਦੇਸ ਅਨਸਾਰ ਤਿਸੀ ਕੇ।
ਕਹਿੰਦਾ ਕਿ ਵੱਡੀ ਸੈਨਾ ਹੈ ਰਾਜੇ ਦੇ ਕੋਲ,
ਸੈਲ ਦੇਸ ਅਨਸਾਰੀ ਤਿਸਕੋ, ਸਾਰੇ ਦੇ ਸਾਰੇ ਪਹਾੜੀ ਇਲਾਕੇ ਉਹਦੇ ਅਧੀਨ ਨੇ। ਬਾਡੋ ਪ੍ਰਤਾਪ ਐਸ਼ਰਜ ਪਾਰੋ, ਕਹੇ ਬਾਂਕ ਤੇ ਕਰੇ ਨਾ ਟਾਰੋ। ਉਸ ਰਾਜੇ ਦਾ ਵੱਡਾ ਪ੍ਰਤਾਪ ਹੈ, ਬਹੁਤ ਵੱਡਾ ਭਾਰੀ ਐਸ਼ਰਜ ਹੈ, ਕਹੇ ਬਾਕ ਤੇ ਕਰੇ ਨਾ ਟਾਰੋ, ਭਾਵ ਕੇ ਆਪਣੇ ਕਹੇ ਵਾਕ ਤੋਂ ਉਹ ਕਦੇ ਟਾਲਾ ਨਹੀਂ ਕਰੇਗਾ, ਭਾਵ ਕੇ ਹਾਥੀ ਤੁਹਾਨੂੰ ਮੋੜ ਦੇਵੇਗਾ, ਇਹ ਗੱਲ ਦੇ ਉੱਤੇ ਯਕੀਨ ਕਰੋ। ਬਾਸ ਸਮੀਪੀ ਦੋਇਨ ਕੇਰਾ, ਸੰਦ ਕਰੇ ਸੁਖ ਬੜੇ ਬਡੇਰਾ। ਕਹਿੰਦਾ ਕਿ ਤੁਹਾਡੇ ਲਾਗੇ ਹੀ ਰਾਜਾ ਵਾਸਾ ਕਰਦਾ ਹੈ, ਸੰਦ ਕਰੇ ਸੁਖ ਸਭਨ ਬਡੇਰਾ, ਭਾਵ ਕੇ ਸੰਧੀ ਕਰ ਲੈਣੀ, ਰਾਜੇ ਦੇ ਨਾਲ ਮਿਲਾਪ ਕਰ ਲੈਣਾ, ਇਹ ਤੁਹਾਡੇ ਵਾਸਤੇ ਸਾਰਿਆਂ ਤੋਂ ਚੰਗੀ ਯੋਗ ਗੱਲ। ਯਾਂ ਤੇ ਮੈਂ ਰਾਵਰ ਟਿਗ ਭੇਜਾ, ਕਹਿਓ ਸੰਦੇਸਾ ਅਬ ਕੋ ਲੈ ਜਾ। ਕਹਿੰਦਾ ਕਿ ਇਸ ਵਾਸਤੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ, ਉਸਨੇ ਆਖਿਆ ਕਿ ਕੋਤਵਾਲ ਮੇਰੇ ਸੰਦੇਸ਼ ਨੂੰ ਸਤਿਗੁਰਾਂ ਦੇ ਕੋਲ ਪਹੁੰਚਾ ਦੇ। ਚਤਰੂ ਆਣ ਗੁਰਾਂ ਨੂੰ ਕਹਿਣ ਲੱਗਾ, ਸੁਣੋ ਗੁਰੂ ਜੀ ਵੈਰ ਵਧਾਣਾ ਕਾਨੂੰ, ਚੀਜ਼ਾਂ ਮੰਗੀਆਂ ਰਾਜੇ ਜੋ ਦੇ ਦਿਓ, ਥੋੜੀ ਬਾਤ ਨੂੰ ਅਗਾਂ ਚਲਾਨਾ ਕਾਨੂੰ। ਸ਼ਾਦੀ ਹੋਈ ਪਿੱਛੋਂ ਮੋੜ ਜਾਵਾਂਗੇ ਜੀ, ਵਿੱਚ ਚਿੱਤ ਦੇ ਪਰਮ ਲਿਆਣਾ ਕਾਨੂੰ। ਤੁਸੀਂ ਆਪ ਦਨਾ ਤੇ ਸ਼ਕਤ ਵਾਲੇ, ਅਸੀਂ ਤੁਸਾਂ ਤਾਈ ਸਮਝਾਣਾ ਕਾਨੂੰ। ਪਰ ਸਮਝ ਲਵੋ ਥੋੜੀ ਚੀਜ਼ ਉੱਤੋਂ, ਚੰਗੇ ਮਿੱਤਰ ਤਾਈ ਰੁਸਾਣਾ ਕਾਨੂੰ। ਨਾਲ ਵਸੀਏ ਜਿਹਦੇ ਜੋਰ ਸਾਏ, ਉੱਠ ਵੈਰ ਉਹਦੇ ਨਾਲ ਪਾਣਾ ਕਾਨੂੰ। ਜਿਸ ਰੁੱਖ ਦੀ ਮਾਣੀਏ ਛਾਉ ਸਦਾ, ਉਸ ਰੁੱਖ ਦਾ ਬੁਰਾ ਤਕਾਣਾ ਕਾਨੂੰ। ਜਿਸ ਰਾਜੇ ਦੇ ਵਸ ਦੇ ਰਾਜ ਅੰਦਰ, ਨਾਲ ਉਸ ਦੇ ਹੀ ਆਡਾ ਲਾਣਾ ਕਾਨੂੰ। ਭੀਮ ਚੰਦ ਵੱਡੇ ਪ੍ਰਤਾਪ ਵਾਲਾ, ਐਵੇਂ ਉਸ ਨੂੰ ਵੈਰੀ ਬਣਾਣਾ ਕਾਨੂੰ। ਉਹਦੇ ਵਿਗੜਿਆਂ ਰਾਜੇ ਸਭ ਵਿਗੜ ਜਾਵਣ, ਜਾਣ ਬੁੱਝ ਕੇ ਦੁੱਖ ਬੁਲਾਣਾ ਕਾਨੂੰ। ਵੈਰ ਵਧਿਆ ਦੇਵੇਗਾ ਦੁੱਖ ਪਿੱਛੋਂ, ਜਾਣ ਬੁੱਝ ਫਸਾਦ ਉਠਾਣਾ ਕਾਨੂੰ। ਹਾਥੀ ਤੰਬੂ ਦੇ ਜਿਹਾ ਵੀ ਨਹੀਂ ਰਾਜਾ, ਬੜੇ ਆਦਮੀ ਦਾ ਦਿਲ ਟਾਣਾ ਕਾਨੂੰ। ਦੇਖੋ ਗੁਰੂ ਜੀ ਰਾਜਾ ਵੀ ਮੰਗ ਬੈਠਾ, ਹੁਣ ਉਸ ਦਾ ਮਾਣ ਗਵਾਣਾ ਕਾਨੂੰ। ਹੈ ਥੋੜੀ ਜਹੀ ਬਾਤ ਕਰਤਾਰ ਸਿੰਘਾ, ਵਿੱਚ ਜੱਗ ਵਧਾ ਸੁਣਾਣਾ ਕਾਨੂੰ। ਭਾਵ ਕੇ ਕੋਤਵਾਲ ਨੇ ਇਸ ਤਰ੍ਹਾਂ ਦੀਆਂ ਗੱਲਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਆਖੀਆਂ, ਪਰ ਇਹ ਜਿਹੜੀਆਂ ਸਾਰੀਆਂ ਗੱਲਾਂ ਕੋਤਵਾਲ ਨੇ ਆਖੀਆਂ, ਇਹ ਸਾਰੀਆਂ ਕਪਟ ਤੇ ਫਰੇਬ ਦੀਆਂ ਗੱਲਾਂ ਸਨ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਨਿਪਟ ਕਪਟ ਕੇ ਕੂੜ ਬਚ, ਸੁਣ ਕਲਗੀ ਤਰ ਤੀਰ, ਬੋਲੇ ਬਚਨ ਅਧੀਨ ਪ੍ਰਭ ਜਬ ਤੂੰ ਗਿਰਪਤ ਤੀਰ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਝੂਠੀਆਂ ਆਖੀਆਂ ਕੋਤਵਾਲ ਨੇ, ਤੇ ਫਿਰ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਜਬ ਤੂੰ ਗਿਰਪਤ ਤੀਰ, ਕਹਿੰਦੇ ਨੇ ਕੋਤਵਾਲ ਤੂੰ ਮੈਨੂੰ ਇਹ ਦੱਸ ਕਿ ਜਦੋਂ ਤੂੰ ਰਾਜੇ ਦੇ ਕੋਲ ਸੀ, ਉਸ ਵੇਲੇ ਤੁਸੀਂ ਐਸੀਆਂ ਹੀ ਵਿਚਾਰਾਂ ਕੀਤੀਆਂ ਸੀ। ਕਿਮ ਨਿਪ ਭਾਣਿਓ ਸੁਣਿਓ ਤੈ ਕਹਾ, ਗਰਬਤ ਬਚਨ ਕਹੇ ਤਿੰਨ ਜਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੂੰ ਰਾਜੇ ਦੇ ਕੋਲ ਖਲੋਤਾ ਸੀ, ਉਸ ਵੇਲੇ ਹੰਕਾਰ ਦੀਆਂ ਬਹੁਤ ਸਾਰੀਆਂ ਗੱਲਾਂ ਤੈਨੂੰ ਰਾਜੇ ਭੀਮ ਚੰਦ ਨੇ ਆਖਿਆ ਸੀ, ਤੇ ਤੂੰ ਹੁਣ ਇਸ ਵੇਲੇ ਮੈਨੂੰ ਹੋਰ ਹੀ ਪ੍ਰਕਾਰ ਦੀਆਂ ਗੱਲਾਂ ਸੁਣਾ ਰਿਹਾ। ਤਿੰਨ ਸੌ ਕਿਵ ਹੋਏ ਮੇਲ ਹਮਾਰਾ, ਕਰੇ ਕਪਟ ਕਪਟੀ ਕੂੜ ਯਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਰਾਜੇ ਭੀਮ ਚੰਦ ਦੇ ਨਾਲ ਸਾਡਾ ਮਿਲਾਪ ਕਿਵੇਂ ਹੋ ਸਕਦਾ, ਕਿਉਂਕਿ ਬੜਾ ਕਪਟੀ ਹੈ ਤੇ ਬਹੁਤ ਜ਼ਿਆਦਾ ਝੂਠਾ ਹੈ। कहे उकमोसो बिगरे जब किस थल बसे जाए गुर तब।
हुण अंतर जामी सतगुरु गोविंद सिंह सच्चे पातशाह जी सारी वार्ता नूं जानदे ने कि जदों सलाह कीती सी ते की कुछ राजे ने आख्या सी, जो कुछ राजे ने उस वेले आख्या सी हुण सतगुरु जी ओह वचन करदे ने। कहिंदे ने कि कहियो कि मैं सो बिगड़ै जबै, राजे ने तुहानूं आख्या सी कि जदों गुरु मेरे नाल विगड़ गया किस थल बसै जाए गुर तबै। राजे ने इह वी आख्या सी कि फिर गुरु केड़ी जगह ते जाके वसेगा, भाव के गुरु दे वास्ते लुकण दे लई कोई जगह नहीं होवेगी।
दिल्ली पत के सांग बिगारे जह गुर बड़े बेकुंठ सिदारे।
इस तो अलावा राजे ने यह भी आख्या सी कि दिल्ली दे बादशाह दे नाल इन्हां ने विगाड़ पैदा किया ते सतगुरु तेग बहादुर सच्चे पातशाह जी बेकुंठा दे विच चले गए।
सोया शे क्या समझे मानी राख हिंदन लाज महानी।
सतगुरु गोविंद सिंह जी कहिंदे ने उस कोतवाल नूं कि तेरे राजे भीम चंद ने आख्या कि सतगुरु तेग बहादुर दे विच कोई करामात नहीं सी, जेकर करामात हुंदी ते कैद दे विचों छुट जांदे जां राजे नूं कोई नुकसान पहुंचांदे, पर ऐसा नहीं होया इस करके तेग बहादुर दे विच कोई करामात नहीं सी। पर सतगुरु जी कहिंदे ने कि सतगुरु तेग बहादुर जी दे आशे नूं ओह मानी हंकारी किवें समझ सकदा है। राखा हिंदन लाज महानी, दरअसल हिंदुआं दी लाज ते पत नूं रखण दे वास्ते सतगुरु तेग बहादुर सच्चे पातशाह जी ने अपनी शहीदी दित्ती।
सीस दलीशर के होए आपे तन तज गए सुमत जे जापे।
कहिंदे ने सतगुरु गोविंद सिंह जी के दिल्ली दे बादशाह औरंगजेब ने सतगुरां नूं कतल नहीं कीता, सतगुरां ने ते अपने आप ही अपने शरीर नूं छड्डिया है, सुमत से जापे। पर मूर्ख हंकारी राजा भीमचंद इस गल नूं समझ नहीं सकदा, जेड़े सियाणे ते बुद्धिमान ने उही इस गल नूं जानदे।
जग मैं इस्थर रहियो न कोई जो उपजै सब बिरसत सोई।
इस तों अलावा सतगुरु गोविंद सिंह जी कहिंदे ने कि दुनिया दे उत्ते कोई भी स्थिर रह नहीं सकदा, जो भी उपजदा है वो आखिरकार खत्म जरूर हुंदा।
तौ सुनो जे परप पकारी तजै शरीर महामत धारी।
तावी सतगुरु जी कहिंदे ने कि जेड़े परोपकारी मनुख हुंदे ने वो जेकर अपने शरीर दा बलिदान देंदे ने ते परोपकार दे वास्ते देंदे ने, ऐसे जेड़े पुरुष ने वो धनता दे योग ने।
से जग में जीवत ही जानो सुजास जहां कह पले पर मानो।
जेड़ा भी कोई परोपकार दे वास्ते अपने सिर दा बलिदान देंदा है वो सदीवी तौर दे उते दुनिया दे उते जिउंदा रहिंदा, क्योंकि सारे दे सारे उस दे जस नूं बयान करदे ने। इस करके सतगुरु तेग बहादुर सच्चे पातशाह जी जेकर शहीद होए ने ते परोपकार दे कम दे वास्ते शहीद होए ने, इस करके ओ सदीवी तौर दे उते जिंदा।
क्यों न विचार हृदय में देखा अपने बड़े पर करो परेखा।
सतगुरु जी कहिंदे ने कि राजे भीमचंद ने इस गल दी विचार करके नहीं देखी, अपने बड़े कर करो परेखा, अपने वड्डियां दी गल नूं देख के परख करनी चाहिए।
को जीवत है जगत मजारी बाबर आदिक दल बल भारी।
देखो अज तक दुनिया दे उते कौन जिउंदा रहा है, जेड़ा औरंगजेब बादशाह ऐस वेले तखत दे उत्ते बैठा होया है, इहदे तों वड्डे जिहड़े बाबर आदिक राजे होए ने जिन्हां दे कोल बहुत वड्डी फौज सी ओह वी आखिरकार खत्म हो गए।
सकल काल को अह चबीना तन से प्राणी जिन जस लीना।
सतगुरु गोविंद सिंह जी कहिंदे ने कि सारी दुनिया दे जिन्ने भी लोक ने ओह काल दे चबीने ने, भाव के आखिरकार काल उन्हां नूं चबा जाएगा, खत्म कर देगा।
तन से प्राणी जिन जस लेना, पर दुनिया दे विच ओ मनुख तनता दे योग ने जेड़े के परोपकार दा कम करके दुनिया दे विचों जस नूं खट दे।
राजे कन्ने कहो कुटवार
ਕਰਾਮਾਤ ਹੈ ਕਹਿਰ ਉਦਾਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਵੱਲੋਂ ਆਪਣੇ ਰਾਜੇ ਭੀਮ ਚੰਦ ਨੂੰ ਜਾ ਕੇ ਕੋਤਵਾਲ ਕਹਿ ਦੇਵੇ ਕਰਾਮਾਤ ਹੈ ਕਹਿਰ ਉਦਾਰ, ਕਿ ਕਰਾਮਾਤ ਕਹਿਰ ਨੂੰ ਆਖਿਆ ਜਾਂਦਾ।
ਕਪਟ ਘੂਰ ਕਰ ਕਹਿਰ ਨ ਜਾਚੋ, ਸਰਲ ਹਿਰਦੈ ਹਰ ਸਿਮਰਨ ਰਾਚੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਰਾਜੇ ਨੂੰ ਜਾ ਕੇ ਸੰਦੇਸ਼ਾ ਦੇ ਦੇਵੇ,
ਕਪਟ ਘੂਰ ਕਰ ਕਹਿਰ ਨਾ ਜਾਚੋ,
ਭਾਵ ਕੇ ਛਲ ਕਰਕੇ ਫਰੇਬ ਕਰਕੇ ਝੂਠ ਬੋਲ ਕੇ ਕਹਿਰ ਦੀ ਮੰਗ ਨਾ ਕਰੇ। ਸਰਲ ਹਿਰਦੈ ਹਰੀ ਸਿਮਰਨ ਰਾਚੋ, ਆਪਣੇ ਹਿਰਦੇ ਨੂੰ ਸਰਲ ਕਰਕੇ ਸਿੱਧਾ ਕਰਕੇ ਤੇ ਪਰਮੇਸ਼ਰ ਦੇ ਨਾਮ ਦੀ ਮੰਗ ਕਰੇ।
ਗੁਰ ਕਰ ਸਰਬ ਵਸਤ ਤੇ ਪੂਰਨ, ਸ਼ਰਧਾ ਤੇ ਪ੍ਰਾਪਤ ਹੋਏ ਤੂਰਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿਉਂਕਿ ਸਤਿਗੁਰੂ ਦਾ ਜਿਹੜਾ ਘਰ ਹੈ ਉਹ ਹਰ ਇੱਕ ਤਰੀਕੇ ਦੇ ਨਾਲ ਹਰ ਇੱਕ ਚੀਜ਼ ਦੇ ਨਾਲ ਭਰਪੂਰ ਹੈ। ਸ਼ਰਧਾ ਤੇ ਪ੍ਰਾਪਤ ਹੋਏ ਤੂਰਨ, ਜਿਹੜਾ ਵੀ ਸ਼ਰਧਾ ਨੂੰ ਧਾਰਨ ਕਰਦਾ ਉਹਨੂੰ ਉਹਦੀ ਮੰਗੀ ਹੋਈ ਮੰਗ ਮਿਲਦੀ।
ਜੇ ਕੋ ਬੁਰਾ ਕਰੈ ਕਿਸ ਪਾਂਤੀ, ਲਹਿ ਸੰਕਟ ਕੋ ਭੂਪ ਪਪਾਤੀ।
ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਕੋਈ ਐਸਾ ਕੰਮ ਕਰਦਾ ਹੈ ਕਪੜ ਦਾ, ਜਾਂ ਬੁਰਾ ਕਿਸੇ ਵੀ ਪ੍ਰਕਾਰ ਦੇ ਨਾਲ ਕਰਦਾ ਹੈ, ਜ਼ਮੀਨ ਤੇ ਉਹ ਡਿੱਗ ਪੈਂਦਾ ਹੈ, ਸੰਕਟਾਂ ਨੂੰ ਪਾਉਂਦਾ।
ਦੂਧ ਭੂਤ ਤਨ ਧਾਮ ਮਹਾਨੇ, ਗਜ ਬਾਜੀ ਗਣ ਰਤਨ ਖਜ਼ਾਨੇ।
ਕਿਉਂਕਿ ਗੁਰੂ ਦੇ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਤੋਟਾ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਦੁੱਧ ਹਨ, ਪੁੱਤ ਹਨ, ਵੱਡੀ ਧਨ ਸਮੱਗਰੀ ਹੈ, ਵੱਡੇ ਵੱਡੇ ਹਾਥੀ ਘੋੜੇ ਤੇ ਰਤਨ ਖਜ਼ਾਨੇ ਨੇ।
ਗੁਰ ਕਰ ਮੈਂ ਉੱਤਮ ਇਹ ਕਨੇ, ਪਾਵੇ ਸੋ ਸੇਵਕ ਜੋ ਬਨੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਘਰ ਦੇ ਵਿੱਚ ਇਹ ਸਾਰੀਆਂ ਵਡਮੁੱਲੀਆਂ ਤੇ ਉੱਤਮ ਚੀਜ਼ਾਂ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਪਾਵੇ ਸੋ ਸੇਵਕ ਜੋ ਬਣੇ, ਪਰ ਪ੍ਰਾਪਤੀ ਇਹਨਾਂ ਚੀਜ਼ਾਂ ਦੀ ਉਸ ਨੂੰ ਹੁੰਦੀ ਹੈ ਜਿਹੜਾ ਸੇਵਕ ਬਣਦਾ।
ਹੋਏ ਹੰਕਾਰੀ ਓਜ ਜਨਾਵੇ, ਗੁਰ ਤੇ ਪ੍ਰਤੀਕੂਲ ਬਣ ਆਵੇ।
ਪਰ ਜਿਹੜਾ ਹੰਕਾਰੀ ਹੋ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਾ ਗੁਰੂ ਦੇ ਪ੍ਰਤੀਕੂਲ ਹੋ ਜਾਂਦਾ, ਗੁਰੂ ਦੇ ਉਲਟ ਚੱਲਦਾ।
ਬਲ ਤੇ ਕਰੈ ਜਾਚ ਨਾ ਜੋਏ, ਖੜਗ ਤਾਰ ਤੇ ਪ੍ਰਾਪਤ ਸੋਏ।
ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸੇਵਕ ਬਣ ਕੇ ਮੰਗਦਾ ਉਹਨੂੰ ਤੇ ਚੀਜ਼ਾਂ ਮਿਲ ਜਾਂਦੀਆਂ ਨੇ, ਪਰ ਜਿਹੜਾ ਹੰਕਾਰੀ ਹੋ ਕੇ ਆਪਣੀ ਤਾਕਤ ਦਿਖਾ ਕੇ ਬਲ ਦੇ ਨਾਲ ਖੋਣ ਦਾ ਕਿਸੇ ਚੀਜ਼ ਨੂੰ ਯਤਨ ਕਰਦਾ, ਖੜਗ ਧਾਰ ਤੇ ਪ੍ਰਾਪਤ ਹੋਏ, ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਖੜਗ ਦੀ ਜਿਹੜੀ ਤਿੱਖੀ ਤਲਵਾਰ ਦੀ ਧਾਰਾ ਹੈ ਉਹ ਅੱਗੋਂ ਗੁਰੂ ਦੇ ਵੱਲੋਂ ਮਿਲਦੀ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ।
ਗੱਲਾਂ ਸਾਰੀਆਂ ਸੁਣ ਚਲਾਕੀ ਦੀਆਂ, ਬੋਲੇ ਸਤਿਗੁਰੂ ਪੈਰ ਖਾਂਵਦੇ ਨਹੀਂ, ਰਾਜਾ ਆਪ ਵਿਗਾੜਨੀ ਚਾਹੁੰਦਾ ਏ, ਵੈਰ ਅਸੀਂ ਕਿਸੇ ਨਾਲ ਚਾਹਵਦੇ ਨਹੀਂ। ਸਾਫ ਨੀਤ ਨਾ ਰਾਜੇ ਦੀ ਰਹੀ ਪਾਈ, ਤੈਨੂੰ ਦੱਸਦੇ ਅਸੀਂ ਛੁਪਾਵਦੇ ਨਹੀਂ, ਇੱਕ ਵਾਰ ਲੈ ਕੇ ਮੁੜਦਿਆਂ ਗਾਣਾ, ਠਾਣੀ ਰਾਜੇ ਦਾ ਅਸੀਂ ਖਾਂਵਦੇ ਨਹੀਂ। ਜੈਸੀ ਨੀਤ ਉਹਦੀ ਤੈਸਾ ਫਲ ਮਿਲੇ, ਅਸੀਂ ਦਿਲ ਤੋਂ ਬੁਰਾ ਤਕਾਂਵਦੇ ਨਹੀਂ, ਡਰ ਦੇਵਦੇ ਨਹੀਂ ਕਰਤਾਰ ਸਿੰਘਾਂ, ਮੰਗਣ ਪਾਸ ਰਾਜੇ ਅਸੀਂ ਜਾਂਵਦੇ ਨਹੀਂ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਤਵਾਲ ਨੂੰ ਕਹਿੰਦੇ ਨੇ ਕਿ ਦਰਅਸਲ ਅਸੀਂ ਇਸ ਵਾਸਤੇ ਹਾਥੀ ਨਹੀਂ ਦਿੰਦੇ ਕਿਉਂਕਿ ਰਾਜੇ ਨੇ ਆਪਣੇ ਮਨ ਦੇ ਵਿੱਚ ਐਸੀ ਦਲੀਲ ਧਾਰਨ ਕੀਤੀ ਹੋਈ ਹੈ ਕਿ ਇੱਕ ਵਾਰੀ ਹਾਥੀ ਨੂੰ ਲੈ ਕੇ ਫਿਰ ਮੈਂ ਗੁਰੂ ਨੂੰ ਵਾਪਸ ਨਹੀਂ ਕਰਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਦੀ ਨੀਤੀ ਉਸ ਨੇ ਧਾਰੀ ਹੋਈ ਹੈ ਵੈਸਾ ਹੀ ਬੁਰਾ ਉਸ ਨੂੰ ਫਲ ਮਿਲੇਗਾ, ਇਸ ਕਰਕੇ ਨਾ ਤੇ ਅਸੀਂ ਕਿਸੇ ਨੂੰ ਡਰ ਦੇਣਾ ਚਾਹੁੰਦੇ ਤੇ ਨਾ ਹੀ ਡਰ ਕਿਸੇ ਦਾ ਮੰਨਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਤਵਾਲ ਨੂੰ ਇਸ ਤਰੀਕੇ ਦੇ ਨਾਲ ਆਖੇ,
ਭੀਮ ਚੰਦ ਜੋ ਬੈਠ ਇਕਾਂਤ, ਕਰਿਓ ਮਾਤਨ ਸੰਗ ਮਤੰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਜਿਹੜੀਆਂ ਗੱਲਾਂ ਸਤਿਗੁਰਾਂ ਨੇ ਅੰਤਰਯਾਮਤਾ ਦੇ ਨਾਲ ਬੁੱਝੀਆਂ ਨੇ। ਇਹ ਰਾਜੇ ਭੀਮ ਚੰਦ ਨੇ ਇਕਾਂਤ ਦੇ ਵਿਚ ਬੈਠ ਕੇ ਥੋੜੇ ਜੇ ਆਪਣੇ ਸਾਥੀਆਂ ਦੇ ਨਾਲ ਕੀਤੀਆਂ ਸਨ। ਸ੍ਰੀ ਸਤਿਗੁਰ ਸਭ ਜਵੈ ਬਖਾਨਾ ਸੁਣ ਘਟਵਾਰ ਭਇਓ ਹੈਰਾਨਾ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜੋ ਜੋ ਰਾਜੇ ਭੀਮ ਚੰਦ ਨੇ ਆਖਿਆ ਉਹੀ ਉਹੀ ਸੁਣਾ ਦਿੱਤਾ ਤੇ ਕੋਤਵਾਲ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ, ਸੋਚਣ ਲੱਗਾ ਕਿ ਇਹ ਤੇ ਰਾਜੇ ਨੇ ਗੱਲਾਂ ਕੀਤੀਆਂ ਸਨ ਸਿਰਫ ਸਾਡੇ ਦੋ ਚਾਰ ਪ੍ਰਮੁੱਖ ਆਦਮੀਆਂ ਦੇ ਨਾਲ। ਮੋਤੇ ਪ੍ਰਥਮ ਨਹੀਂ ਕੋ ਆਇਓ ਥੋੜੇ ਨਰਸੋਂ ਮਤਾ ਪਕਾਇਓ। ਸੋਚਣ ਲੱਗਾ ਕੋਤਵਾਲ ਕਿ ਮੇਰੇ ਤੋਂ ਪਹਿਲਾਂ ਤੇ ਕੋਈ ਇਸ ਵੇਲੇ ਨਹੀਂ ਆਇਆ, ਥੋੜੇ ਮਨੁੱਖਾਂ ਦੇ ਵਿਚ ਹੀ ਰਾਜੇ ਨੇ ਐਸੀਆਂ ਗੱਲਾਂ ਕਰਕੇ ਮਤਾ ਪਕਾਇਆ ਸੀ। ਘਟ ਘਟ ਕੋ ਇਹ ਅੰਤਰ ਜਾਮੀ ਤਹਿ ਕੀ ਕਹੀ ਲਖੀ ਸਭ ਸਵਾਮੀ। ਕੋਤਵਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤਾਪ ਨੂੰ ਸਮਝਿਆ, ਸੋਚਣ ਲੱਗਾ ਕਿ ਸਤਿਗੁਰੂ ਜੀ ਤੇ ਅੰਤਰ ਜਾਮੀ ਨੇ, ਇਹ ਤੇ ਹਰ ਇੱਕ ਹਿਰਦੇ ਦੀ ਗੱਲ ਨੂੰ ਜਾਣਦੇ ਨੇ। ਤਹਿ ਕੀ ਲਖੀ ਲਖੀ ਸਭ ਸਵਾਮੀ, ਇਹ ਤੇ ਸਵਾਮੀ ਨੇ, ਇਹ ਤੇ ਮਾਲਕ ਨੇ। ਜੋ ਗੱਲਾਂ ਸਾਡੇ ਦੋ ਚਾਰ ਪ੍ਰਮੁੱਖ ਆਦਮੀਆਂ ਦੇ ਵਿਚ ਹੋਈਆਂ ਉਹਨਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਵੇਂ ਪਤਾ ਲੱਗ ਗਿਆ? ਇਸ ਕਰਕੇ ਕੋਤਵਾਲ ਹੁਣ ਸਮਝਦਾ ਕਿ ਸਤਿਗੁਰੂ ਜੀ ਤੇ ਅੰਤਰ ਜਾਮੀ ਨੇ। ਇਸ ਤਰੀਕੇ ਦੀ ਵਾਰਤਾ ਵਾਪਰੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦਪੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆਂ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਣੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।